ਜੁਗੋ ਜੁਗੋ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਕੀ ਜੀ ਗੋਦਾਨੰਦ ਮਨ ਦੇ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਆਓ ਮਨ ਬਿਰਤੀਆਂ ਕਾਦਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦੇ ਆ, ਮਨ ਬਿਰਤੀਆਂ ਕਾਗਰ ਕਰਦੇ ਆ। ਗੱਜ ਕੇ ਬੋਲਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਉਸ ਅਕਾਲ ਪੁਰਖ ਦੀ ਰਹਿਮਤ ਜਦੋਂ ਹੁੰਦੀ ਹੈ, ਜਦੋਂ ਪਰਮਾਤਮਾ ਕਿਰਪਾ ਕਰਦੇ ਆ, ਤਾਂ ਜਾ ਕੇ ਸਾਨੂੰ ਇਹ ਜੀਵਨ ਮਿਲਦਾ ਹੈ, ਜਿਸ ਜੀਵਨ ਦੇ ਅੰਦਰ ਅਸੀਂ ਗੁਰੂ ਦੇ ਲੜ ਲੱਗਦੇ ਹਾਂ। ਅੱਜ ਉਹ ਜੀਵਨ ਸਾਡੇ ਕੋਲ ਆ, ਅੱਜ ਉਹ ਸਮਾਂ ਸਾਡੇ ਕੋਲ ਆ, ਤੇ ਧਿਆਨ ਕਰਕੇ ਦੇਖੀਏ, ਗੁਰੂ ਸਾਹਿਬਾਨ ਸਮਝਾਉਣਾ ਕਰਦੇ ਇਸ ਮਨ ਨੂੰ। ਕਹਿੰਦੇ ਮਨਾ, ਪਤਾ ਇੱਥੇ ਕੀ ਲੈਣ ਆਇਆ? ਤੇ ਗੁਰੂ ਸਾਹਿਬ ਨੇ ਮਨ ਨੂੰ ਕਹਿਣ ਲੱਗੇ, ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਵਿਸਵਾ ਜਾਣ ਵੱਲ ਵੱਲ ਉਤਰੇ। ਗੁਰੂ ਸਾਹਿਬ ਨੇ ਸਮਝਾਉਣ ਲੱਗੇ, ਕਹਿਣ ਲੱਗੇ ਅੰਤ ਕਾਲ ਜੋ ਇਸਤਰੀ ਸਿਮਰੇ। ਅੰਤ ਕਹਿੰਦੇ ਨੇ ਸਮਾਪਤੀ ਨੂੰ, ਕਾਲ ਕਹਿੰਦੇ ਨੇ ਸਮੇਂ ਨੂੰ, ਤੇ ਇਸਤਰੀ ਕਿਹਨੂੰ ਕਹਿੰਦੇ ਨੇ? ਗੁਰੂ ਪਿਆਰੇ, ਅਸੀਂ ਲੋਕ ਜਦੋਂ ਇਹ ਪੰਕਤੀਆਂ ਪੜ੍ਹਦੇ ਹਾਂ, ਜਿਹੜੀ ਸਾਡੀ ਸੋਚ ਮਨ ਬਿਰਤੀ ਹੈ ਸਾਡੀ, ਸਰੀਰਾਂ ਮਗਰ ਭੱਜ ਉੱਠਦੀ ਹੈ, ਤੇ ਸਰੀਰਾਂ ਦੀ ਅਧੀਨਗੀ ਲੈ ਕੇ ਨਾ, ਤੇ ਸਾਡੀ ਸੋਚ ਸਰੀਰਕ ਰੂਪੀ ਇਸਤਰੀ ਮਗਰ ਤੁਰ ਪੈਂਦੀ ਹੈ। ਤੇ ਅਸੀਂ ਕੀ ਕਹਿੰਦੇ ਹਾਂ ਵੀ ਆਹ ਜਿਹੜੀਆਂ ਜਨਾਨੀਆਂ ਬੈਠੀਆਂ ਨਾ, ਗੁਰੂ ਸਾਹਿਬਾਂ ਨੇ ਇਹਨਾਂ ਦੀ ਗੱਲ ਕੀਤੀ ਆ। ਅਸੀਂ ਉਸ ਵੇਲੇ ਗੁਰਬਾਣੀ ਨੂੰ ਭੁੱਲ ਜਾਂਦੇ ਹਾਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਜਗ੍ਹਾ ਤੇ ਕਹਿੰਦੇ ਨੇ, ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਭਾਈ। ਉਹ ਕਹਿੰਦੇ ਸ੍ਰਿਸ਼ਟੀ ਦੇ ਅੰਦਰ ਪੁਰਖ ਇਕੱਲਾ ਪਰਮਾਤਮਾ ਹੀ ਹੈ, ਬਾਕੀ ਸਾਰੀ ਸ੍ਰਿਸ਼ਟੀ ਔਰਤ ਆ, ਸਾਰੀ ਸ੍ਰਿਸ਼ਟੀ ਨਾਰ ਆ। ਸੌ ਧਿਆਨ ਦੇਈਏ, ਹੁਣ ਆਪਾਂ ਕਹਿ ਲਈਏ ਕਿ ਆਖਰੀ ਸਵਾਸ ਵਿੱਚ ਜਿਹੜਾ ਬੰਦਾ ਇਸਤਰੀ ਵੱਲ ਧਿਆਨ ਕਰਦਾ ਮਰ ਜਾਂਦਾ ਹੈ, ਤੇ ਭਾਈ ਅਗਰ ਇਸ ਚਿੰਤਾ ਦੇ ਅੰਦਰ ਉਹ ਸਰੀਰ ਛੱਡਦਾ ਤੇ ਵੇਸਵਾ ਜੋਨ ਚ ਬਹਿ ਜਾਂਦਾ ਹੈ। ਗੁਰੂ ਪਿਆਰੇ, ਉਹ ਵਿਚਾਰਨ ਵਾਲੀ ਗੱਲ ਹੈ ਕਿ ਜੇ ਗੁਰੂ ਜੀ ਇਹ ਗੱਲ ਕਹਿ ਸਕਦੇ ਸੀ ਕਿ ਆਖਰੀ ਸਵਾਸ ਇਸਤਰੀ ਵੱਲ ਧਿਆਨ ਕਰਦਾ ਬੰਦਾ ਮਰਦਾ, ਤੇ ਗੁਰੂ ਜੀ ਇਹ ਵੀ ਗੱਲ ਕਹਿ ਸਕਦੇ ਸੀ ਕਿ ਆਖਰੀ ਸਵਾਸ ਵਿੱਚ ਇਸਤਰੀ ਕਿਹਦੇ ਵੱਲ ਧਿਆਨ ਕਰਦੀ ਮਰਦੀ, ਤੇ ਉਹਨੂੰ ਜਨਮ ਕਿਹੜਾ ਮਿਲਦਾ? ਉਹਦੇ ਬਾਰੇ ਵੀ ਤਾਂ ਕੁਝ ਕਹਿ ਸਕਦੇ ਸੀ। ਸੌ ਗੁਰੂ ਜੀ ਨੇ ਸਰੀਰਕ ਰੂਪੀ ਗੱਲ ਨਹੀਂ ਕੀਤੀ, ਸਰੀਰਕ ਰੂਪੀ ਛੱਡ ਕੇ ਗੁਰੂ ਜੀ ਆਤਮਿਕ ਗੱਲਾਂ ਕਰਦੇ ਆ। ਤੇ ਗੁਰੂ ਜੀ ਕੀ ਕਹਿਣ ਲੱਗੇ, ਇਸਤਰੀ ਦਾ ਭਾਵ ਕੀ ਹੈ, ਇਸਤਰੀ ਕਹਿੰਦੇ ਕਿਹਨੂੰ ਆ? ਸੋ ਧਿਆਨ ਦੇਣਾ, ਇਹ ਜਿਹੜੀ ਸਾਡੀ ਆਤਮਾ ਆ ਨਾ, ਇਹਨੂੰ ਗੁਰੂ ਜੀ ਇਸਤਰੀ ਵੀ ਕਹਿੰਦੇ ਆ, ਧਨ ਵੀ ਕਹਿੰਦੇ ਆ, ਕਾਮਣ ਕਹਿੰਦੇ ਆ, ਕਾਮਣੀ ਕਹਿੰਦੇ ਆ, ਔਰਤ ਕਹਿੰਦੇ ਆ, ਨਾਰ ਕਹਿੰਦੇ ਆ। ਫਿਰ ਗੁਰੂ ਜੀ ਕਹਿਣ ਲੱਗੇ ਵੀ ਇਹਨੂੰ ਇੰਨਾ ਕੁਛ ਕਿਉਂ ਕਹਿੰਦੇ ਆ? ਇਸ ਆਤਮਾ ਨੂੰ ਔਰਤ ਕਿਉਂ ਕਹਿੰਦੇ ਆ, ਇਸਤਰੀ ਕਿਉਂ ਕਹਿੰਦੇ ਆ, ਨਾਰ ਕਿਉਂ ਕਹਿੰਦੇ ਆ? ਤੇ ਗੁਰੂ ਸਾਹਿਬਾਨ ਦੱਸਦੇ ਨੇ, ਕਹਿੰਦੇ ਜਿੰਨਾ ਚਿਰ ਸਾਡੀ ਇਹ ਆਤਮਾ, ਜਿੰਨਾ ਚਿਰ ਸਾਡੀ ਇਹ ਆਤਮਾ ਅਗਿਆਨਤਾ ਦੇ ਹਨੇਰੇ ਵਿੱਚ ਰਹੇਗੀ, ਅਗਿਆਨਤਾ ਦੇ ਹਨੇਰੇ ਵਿੱਚ ਰਹੇਗੀ, ਉਹਨਾਂ ਚਿਰ ਇਹ ਆਤਮਾ ਇਸਤਰੀ ਕਹਿਲਾਏਗੀ, ਔਰਤ ਕਹਿਲਾਏਗੀ, ਕਾਮਣੀ ਕਹਿਲਾਏਗੀ, ਨਾਰ ਕਹਿਲਾਏਗੀ। ਪਰ ਇਹ 'ਚ ਤਬਦੀਲੀ ਆ ਸਕਦੀ ਹੈ। ਵਾਹ ਵਾਹ, ਇਹ 'ਚ ਤਬਦੀਲੀ ਆ ਸਕਦੀ ਹੈ। ਕੈਸੀ ਤਬਦੀਲੀ ਆ ਸਕਦੀ ਹੈ? ਸਲੋਕ ਮਹਲਾ ਨਾਵਾਂ 'ਚ ਪੜ੍ਹੋ ਜਾ ਕੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤਬਦੀਲੀ ਦੱਸਦੇ ਆ। ਕਹਿੰਦੇ ਕੈਸੀ ਤਬਦੀਲੀ ਆ ਸਕਦੀ ਹੈ? ਕਹਿਣ ਲੱਗੇ ਜਹਿ ਘੱਟ ਸਿਮਰਨ ਰਾਮ ਕੋ, ਜਹਿ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਕਹਿੰਦੇ ਜੈ ਘੱਟ, ਹੁਣ ਘੱਟ ਸਰੀਰ ਨੂੰ ਵੀ ਕਹਿੰਦੇ ਆ ਤੇ ਘੱਟ ਮਨ ਨੂੰ ਵੀ ਕਹਿੰਦੇ ਆ, ਜਾਣਦੇ ਹੋ? ਠੀਕ ਹੈ ਬਈ। ਗੁਰੂ ਜੀ ਕਹਿਣ ਲੱਗੇ ਜਿਸ ਮਨ ਦੇ ਅੰਦਰ, ਇਸ ਸਰੀਰ ਚ ਰਹਿੰਦਿਆਂ ਰਹਿੰਦਿਆਂ, ਜੈ ਘੱਟ ਸਿਮਰਨ ਰਾਮ ਕੋ, ਕਹਿੰਦੇ ਜਿਹਦੇ ਅੰਦਰ ਉਸ ਪਰਮਾਤਮਾ ਦਾ ਨਾਮ ਸਿਮਰਨ ਟਿਕ ਜਾਂਦਾ ਹੈ, ਕੁਝ ਤਬਦੀਲੀ ਆ ਜਾਂਦੀ ਹੈ। ਕਹਿੰਦੇ ਕੈਸੀ ਤਬਦੀਲੀ ਆਉਂਦੀ ਹੈ? ਤੇ ਗੁਰੂ ਸਾਹਿਬ ਬਣ ਕਹਿਣ ਲੱਗੇ ਸੋ ਨਰ। ਦੇਖੋ ਪਹਿਲਾਂ ਨਾਰ ਫਿਰ ਨਰ। ਕਹਿੰਦੇ ਉਹ ਨਰ ਆ, ਉਹ ਪ੍ਰਕਾਸ਼ ਆ, ਉਹ ਪੁਰਖ ਬਣ ਜਾਂਦੀ ਹੈ। ਦੱਸੋ ਉਹ ਪੁਰਖ ਬਣ ਜਾਂਦੀ ਹੈ, ਪ੍ਰਕਾਸ਼ਿਤ ਹੋ ਜਾਂਦੀ ਹੈ। ਅਤੇ ਗੁਰੂ ਜੀ ਕੀ ਕਹਿਣ ਲੱਗੇ, ਮੁਕਤਾ ਜਾਣ। ਕਹਿੰਦੇ ਜਿਹਦੇ ਅੰਦਰ ਪ੍ਰਕਾਸ਼ ਹੈ, ਜੇ ਚਿੱਤ ਤਬਦੀਲੀ ਆ ਚੁੱਕੀ ਹੈ, ਉਹ ਮੁਕਤੀ ਲਈ ਵੀ ਹਾਸਲ ਕਰ ਸਕਦੀ ਹੈ। ਜੇ ਚਿੱਤ ਤਬਦੀਲੀ ਨਹੀਂ ਨਾ ਆਈ, ਉਹ ਕਦੀ ਮੁਕਤ ਨਹੀਂ ਹੋ ਸਕਦੀ। ਅਤੇ ਤਾਂ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਅੰਤ ਕਾਲ ਜੋ ਇਸਤਰੀ ਸਿਮਰੇ। ਹੁਣ ਧਿਆਨ ਦੇਣਾ, ਜਿਹੜਾ ਸਾਡਾ ਮਨ ਹੈ ਨਾ, ਸਾਡੀ ਆਤਮਾ ਜਿਹੜੀ ਹੈ, ਕਿੰਨੇ ਜਨਮ ਭੋਗ ਕੇ ਆਈ ਹੈ, ਪਰ ਉਹਨਾਂ ਸਰੀਰਾਂ ਵਿੱਚ ਬੈਠੀ ਆਤਮਾ ਨੂੰ ਜਿਹੜਾ ਇਹਨੂੰ ਸਮਾਂ ਮਿਲਿਆ ਸੀ ਨਾ 84 ਦੇ ਗੇੜ 'ਚ ਘੁੰਮਣ ਦਾ, ਉਹਦਾ ਅੰਤ ਕਰਨ ਦਾ ਮੌਕਾ ਨਹੀਂ ਮਿਲਿਆ। ਕਿਸੇ ਵੀ ਸਰੀਰ 'ਚ ਅੰਤ ਕਰਨ ਦਾ ਸਮਾਂ ਨਹੀਂ ਮਿਲਿਆ, ਮੌਕਾ ਨਹੀਂ ਮਿਲਿਆ। ਇੱਥੇ ਕੀ ਲੈਣ ਆਈ ਆ ਮਨੁੱਖ ਸਰੀਰ ਦੇ ਅੰਦਰ? ਅੰਤਕਾਲ। ਗੁਰੂ ਜੀ ਕਹਿਣ ਲੱਗੇ, ਮਨਾ ਇਸ ਸਰੀਰ ਦੇ ਅੰਦਰ ਤੂੰ ਉਹੜਾ ਸਮਾਂ ਤੈਨੂੰ ਮਿਲਿਆ ਸੀ ਨਾ 84 ਦੇ ਗੇੜ 'ਚ ਘੁੰਮਣ ਦਾ, ਕਹਿੰਦੇ ਉਹਦੀ ਸਮਾਪਤੀ ਕਰਨਾ ਹੈ, ਉਸ ਸਮੇਂ ਦੀ ਸਮਾਪਤੀ ਕਰਨਾ ਹੈ, ਅੰਤਕਾਲ, ਉਸ ਸਮੇਂ ਦਾ ਅੰਤ ਕਰਨਾ ਹੈ ਤੂੰ। ਪਰ ਇੱਥੇ ਕੀ ਕਰਨ ਲਈ ਹੈ ਮਨਾ? ਇੱਥੇ ਤੂੰ ਕਰਦਾ ਇਸਤਰੀ ਸਿਮਰੇ। ਕਹਿੰਦੇ ਦੇਖ ਲੈ, ਇੱਥੇ ਬੈਠਾ ਵੀ ਤੂੰ ਅਗਿਆਨਤਾ ਰੂਪੀ ਹਨੇਰੇ 'ਚ ਹੀ ਸਮਾਇਆ ਹੈ, ਉੱਥੇ ਹੀ ਟਿਕਿਆ। ਇਹ ਅਗਿਆਨਤਾ ਤੇ ਪਹਿਲੇ ਜਨਮਾਂ ਵਿੱਚ ਵੀ ਤੇਰੇ ਕੋਲ ਸੀ, ਉਹੀ ਤੇਰੇ ਕੋਲ ਹੈ, ਉਹਦੇ ਨਾਲ ਹੀ ਚਿੰਬੜਿਆ, ਉਹਦੇ ਨਾਲ ਹੀ ਚਿੰਬੜਿਆ। ਤੇ ਕੀ ਕਹਿਣ ਲੱਗੇ? ਕਹਿਣ ਲੱਗੇ ਐਸੀ ਚਿੰਤਾ ਮੈਂ ਜੇ ਮਰੇ। ਕਹਿੰਦੇ ਇਸੇ ਅਗਿਆਨਤਾ ਦੇ ਹਨੇਰੇ ਅੰਦਰ ਤੂੰ ਸੰਸਾਰਿਕ ਚਿੰਤਾ ਦੇ ਅੰਦਰ ਹੀ ਕਿਤੇ ਸਰੀਰ ਛੱਡ ਗਈ ਇਹ ਵਾਲਾ, ਤੇ ਕੀ ਹੋਏਗਾ? ਵੇਸਵਾ ਜਾਣ ਵੱਲ ਵਾਲਾ ਉੱਤਰ। ਕਿਹੜੀ ਵੇਸਵਾ? ਦੇਖੋ ਮਨ ਬਿਰਤੀ ਦੀ ਸੋਚ, ਸਾਡੀ ਜਿਹੜੀ ਸੋਚ ਆ ਛੋਟੀ ਹੈ, ਸਾਡੀ ਦੌੜ ਛੋਟੀ ਹੈ। ਤੇ ਅਸੀਂ ਕੀ ਕਰਦੇ ਹਾਂ? ਗੁਰਬਾਣੀ ਦੇ ਅੱਖਰ ਪੜ੍ਹਦੇ ਹਾਂ, ਤੇ ਅੱਖਰ ਪੜ੍ਹ ਕੇ ਨਾ ਕੀ ਕਰ ਬੈਂਦੇ ਹਾਂ? ਧਿਆਨ ਦੇਣਾ, ਇਹ ਜਿਹੜੀ ਗੁਰਬਾਣੀ ਹੈ ਨਾ, ਇਹਦਾ ਨਾਤਾ ਸੰਸਾਰ ਨਾਲ ਆ। ਗੁਰਬਾਣੀ ਦਾ ਨਾਤਾ ਸੰਸਾਰ ਨਾਲ ਹੈ, ਪਰ ਗੁਰਬਾਣੀ ਸੰਸਾਰ ਨਹੀਂ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਨਾਤਾ ਸੰਸਾਰ ਨਾਲ ਆ, ਪਰ ਬਾਣੀ ਨਿਰੰਕਾਰ ਆ। ਧਿਆਨ ਦੇਣਾ ਆਪ ਜੀ, ਬੜੇ ਲਹਿਜੇ ਨਾਲ ਸਮਝਣਾ, ਗੁਰਬਾਣੀ ਨੂੰ ਬੜੀ ਡੂੰਘੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਬਹਿ ਜਾਈਏ ਤੇ ਬਾਣੀ ਪੜ੍ਹੀਏ। ਜਦੋਂ ਬਾਣੀ ਪੜ੍ਹੀਏ ਤੇ ਕੇਵਲ ਤਾਂ ਕੇਵਲ ਗੁਰੂ ਦੇ ਹੋ ਕੇ ਪੜ੍ਹੀਏ, ਝੂਠੀ ਦਾਤ ਨਾਲ ਨਾਤਾ ਜੋੜ ਕੇ ਗੁਰਬਾਣੀ ਨਾਲ ਪੜ੍ਹੀਏ, ਫਿਰ ਨਹੀਂ ਸਮਝ ਆਉਣੀ। ਸੰਸਾਰ ਨੂੰ ਭੁੱਲ ਕੇ, ਆਪਣੇ ਆਪ ਨੂੰ ਭੁੱਲ ਕੇ ਗੁਰਬਾਣੀ ਪੜ੍ਹ ਲਈਏ, ਗੁਰਬਾਣੀ ਦੀ ਸਮਝ ਆ ਜਾਂਦੀ ਹੈ। ਔਰ ਜਦੋਂ ਬੰਦਾ ਆਪਣੇ ਆਪ ਨੂੰ ਭੁੱਲ ਕੇ ਝੂਠੀਆਂ ਤ੍ਰਿਸ਼ਨਾਵਾਂ ਭਾਵਨਾ ਤੋਂ ਪਰਾਂ ਹੋ ਕੇ ਗੁਰਬਾਣੀ ਪੜ੍ਹਦਾ, ਫਿਰ ਇਹ ਮਨ ਬਿਰਤੀ ਗੁਰੂ ਦੀ ਹੋ ਕੇ ਰਹਿ ਜਾਂਦੀ, ਫਿਰ ਸੰਸਾਰ ਦੀ ਨਹੀਂ ਹੁੰਦੀ। ਤਾਂ ਕੀ ਕਹਿਣ ਲੱਗੇ ਗੁਰੂ ਜੀ? ਸਮਝਾਉਣ ਲੱਗੇ, ਕਹਿੰਦੇ ਭੋਲਿਆ ਮਨਾ, ਵਿਚਾਰ ਕਰ, ਵੇਸਵਾ ਵੇਸਵਾ ਅੱਖਰ ਪੜ੍ਹਿਆ ਆਪਾਂ, ਤੇ ਸਾਡੀ ਸੋਚ, ਸਾਡੀ ਦੌੜ ਫੱਟ ਗਈ ਉਹ ਕੋਠੇ ਵਾਲੀ ਵੱਲ, ਉਹਦੀ ਗੱਲ ਕੀਤੀ ਗੁਰੂ ਜੀ ਨੇ। ਤੇ ਵੇਸਵਾ ਜਾਣ ਵੱਲ ਵੱਲ ਉਤਰੇ, ਕਹਿੰਦੇ ਤੂੰ ਵੇਸਵਾ ਜਾਣ 'ਚ ਪੈ ਜਾਏਗਾ ਭੋਲਿਓ, ਕਦੀ ਗੌਰ ਕੀਤੀ ਜੀ? ਭਾਵੇਂ ਵੇਸਵਾ ਜਾਣ ਹੋਵੇ, ਭਾਵੇਂ ਜਿੱਡਾ ਮਰਜ਼ੀ ਅਪਰਾਧੀ ਹੋਵੇ ਬੰਦਾ, ਜਿੰਨੇ ਮਰਜ਼ੀ ਪਾਪ ਕੀਤੇ ਹੋਣ ਤੇ ਕਰਨ ਡਿਆ ਹੋਵੇ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮੈਂ ਮੂਰਖ ਕੀ ਕਿਰਤਕ ਬਾਤ ਹੈ, ਕੋਟ ਅਪਰਾਧੀ ਧਰਿਆ ਰੇ। ਦੱਸੋ, ਕਹਿੰਦੇ ਮੇਰੇ ਮੂਰਖ ਦੀ ਗੱਲ ਛੱਡ ਦਿਓ, ਕਰੋੜਾਂ ਅਪਰਾਧ ਕਰਨ ਵਾਲਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਕੇ ਤਰ ਸਕਦਾ, ਇੰਨੀ ਤਾਕਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਅੰਦਰ। ਤੇ ਉਹ ਫਿਰ ਕਿੱਦਾਂ ਕਹਿਤਾ ਗੁਰੂ ਜੀ ਨੇ ਵੀ ਤੂੰ ਵੇਸਵਾ ਜਾਣ ਪੈ ਜਾਏਗਾ ਬਈ? ਫਿਰ ਦੂਜੀ ਗੱਲ, ਵੇਸਵਾ ਕੌਣ ਆ ਜਿਹਨੂੰ ਤੁਸੀਂ ਵੇਸਵਾ ਮੰਨ ਕੇ ਬੈਠੇ ਹੋ? ਗੁਰੂ ਜੀ ਪਿਆਰੀ ਸਾਹ ਸਮਝੋ, ਤੁਸੀਂ ਨਾਤਾ ਨਹੀਂ ਵੇਖਿਆ ਉਹਦਾ, ਸਿਰਫ ਤੁਸੀਂ ਸਰੀਰਕ ਰੂਪੀ ਵੇਸਵਾ ਮੰਨ ਲਿਆ, ਤੇ ਵੇਸਵਾ ਅੱਖਰ ਪੜ੍ਹ ਕੇ ਜੋੜ ਦਿੱਤਾ ਤੁਸੀਂ ਕੋਠੇ ਵਾਲੀ ਦੇ ਨਾਲ ਇਸ ਬਾਣੀ ਦੀ ਪੰਕਤੀ ਨੂੰ, ਠੀਕ ਹੈ? ਕਹਿੰਦੇ ਵੇਸਵਾ ਜਾਣ 'ਚ ਪੈ ਜਾਓਗੇ, ਹੈ ਨਾ? ਉਹ ਗੁਰੂ ਪਿਆਰੇ ਉਹ ਵਿਚਾਰ ਕਰਕੇ ਦੇਖੋ, ਗਣਕਾ ਵੇਸਵਾ ਹੋਈ ਹੋਈ, ਤੁਹਾਨੂੰ ਘਰ ਜਾ ਕੇ ਮਹਾਂਪੁਰਖ ਤਾਰ ਕੇ ਆਏ, ਉਹਦਾ ਗੁਰੂ ਗ੍ਰੰਥ ਸਾਹਿਬ 'ਚ ਨਾਂ ਲਿਖਿਆ। ਫਿਰ ਅਗਲੀ ਗੱਲ, ਜਿਹੜੀ ਵੇਸਵਾ ਹੈ ਕੌਣ ਅਸਲ 'ਚ? ਵੇਸਵਾ ਜਾਣ ਕੋਈ ਨਹੀਂ ਹੈ, ਠੀਕ ਹੈ? ਭਈ ਪ੍ਰਾਪਤ ਮਨੁੱਖ ਦੇਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਹੈ ਤੇ ਮਨੁੱਖਿਆ ਨੂੰ। ਫਿਰ ਤੁਸੀਂ ਕਿੱਦਾਂ ਕਹਿਤਾ ਵੀ ਵੇਸਵਾ ਜਾਣ 'ਚ ਪੈ ਜਾਓਗੇ ਬਈ? ਜੇ ਚਲੋ ਮੰਨਿਆ ਕੋਈ ਔਰਤ ਕੋਈ ਇਨਸਾਨ ਮਰ ਗਿਆ, ਹੈ ਅਗਲਾ ਜਨਮ ਲਿਆ, ਤੇ ਵੇਸਵਾ ਜੌਨ ਚ ਪੈ ਗਿਆ ਜਾਮਾ ਤੇ ਫਿਰ ਮਨੁੱਖ ਦਾ ਕੋਲ ਆ ਗੁਰੂ ਦੇ ਲੜ ਲੱਗਣ ਦਾ ਮੌਕਾ ਫਿਰ ਕੋਲ ਆ ਆਹ ਕਿਹੜੀ ਗੱਲ ਕੀਤੀ ਕੋਈ ਟੈਨਸ਼ਨ ਨਹੀਂ ਦੀ ਸੋ ਵੇਸਵਾ ਗੁਰੂ ਜੀ ਨੇ ਕਿਉਂ ਅੱਖਰ ਲਾਤਾ ਵੇਸਵਾ ਜੌਨ ਵੱਲ ਵੱਲ ਉਤਰੇ ਕੀ ਕਹਿਣ ਲੱਗੇ ਕਹਿੰਦੇ ਭੋਲਿਆ ਮਨਾ ਜੇ ਇਸ ਜਾਮੇ ਅੰਦਰ ਤੂੰ ਉਸ ਸਮੇਂ ਦਾ ਅੰਤ ਨਹੀਂ ਕੀਤਾ ਗੁਰੂ ਦਾ ਪੱਲਾ ਨਹੀਂ ਫੜਿਆ ਨਾਮ ਸਿਮਰਨ ਨਹੀਂ ਕੀਤਾ ਅੰਦਰ ਪ੍ਰਕਾਸ਼ ਪੈਦਾ ਨਹੀਂ ਕੀਤਾ ਅਗਿਆਨਤਾ ਰੂਪੀ ਹਨੇਰੇ ਜੀ ਸਮਾਇਆ ਰਿਹਾ ਇੱਥੇ ਬੈਠਾ ਵੀ ਤੇ ਪਤਾ ਕੀ ਕਰੇਗਾ ਵੇਸਵਾ ਜਾਉਣ ਵੱਲ ਵੱਲ ਉਤਰੇ ਵੇਸਵਾ ਪਤਾ ਕਿਹਨੂੰ ਕਹਿੰਦੇ ਆ ਧਿਆਨ ਦਿਓ ਜਿਹੜੀ ਕੋਠੇ ਵਾਲੀ ਵੇਸਵਾ ਨਾ ਉਹਨੂੰ ਕਿਸੇ ਵੀ ਖਸਮ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ ਉਹਨੂੰ ਕੋਈ ਸੁਹਾਗਣ ਨਹੀਂ ਕਹਿੰਦਾ ਉਹਨੂੰ ਕਦੀ ਕੋਈ ਸੁਹਾਗਣ ਨਹੀਂ ਕਹਿੰਦਾ ਤੇ ਨਾ ਹੀ ਸੁਹਾਗਣ ਹੋ ਸਕਦੀ ਹੈ ਕਿਉਂਕਿ ਵੇਸਵਾ ਆ ਇਹਦਾ ਮਤਲਬ ਵੇਸਵਾ ਨੂੰ ਸੁਹਾਗਣ ਦਾ ਆਨੰਦ ਨਹੀਂ ਮਿਲ ਸਕਦਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਕੀ ਕਹਿਣ ਲੱਗੇ ਕਹਿੰਦੇ ਆਹ ਜਨਮ ਤੈਨੂੰ ਮਿਲਿਆ ਹੈ ਸੁਹਾਗਣ ਹੋਣ ਦਾ ਸੁਹਾਗਣ ਦਾ ਮਤਲਬ ਕੀ ਹੈ ਪਤੀ ਵਾਲੀ ਹੋਣ ਦਾ ਇਸ ਜਾਮੇ ਦੇ ਅੰਦਰ ਇਹ ਆਤਮਾ ਪਤੀ ਵਾਲੀ ਹੋ ਸਕਦੀ ਹੈ ਪਰਮਾਤਮਾ ਚ ਲੀਨ ਹੋ ਸਕਦੀ ਹੈ ਸੁਹਾਗਣ ਹੋ ਸਕਦੀ ਹੈ ਪਰ ਗੁਰੂ ਜੀ ਕੀ ਕਹਿੰਦੇ ਕਹਿੰਦੇ ਧਿਆਨ ਕਰੀ ਬੜੀ ਕੋਠੇ ਵਾਲੀ ਹੈ ਨਾ ਇਹ ਨਹੀਂ ਕਿ ਇਸ ਧਰਤੀ ਤੇ ਆਦਮੀਆਂ ਦੀ ਕਮੀ ਹੈ ਕਮੀ ਨਹੀਂ ਹੈ ਪਰ ਕੋਈ ਉਹਦੇ ਨਾਲ ਨਾਤਾ ਨਹੀਂ ਜੋੜਦਾ ਕੋਈ ਉਹਨੂੰ ਆਪਣੀ ਨਹੀਂ ਬਣਾਉਂਦਾ ਉਹ ਸੁਹਾਗਣ ਨਹੀਂ ਅਖਵਾ ਸਕਦੀ ਕਦੀ ਵੀ ਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਮਨਾ ਧਿਆਨ ਕਰ ਇਸੇ ਤਰ੍ਹਾਂ ਬਾਕੀ ਸਰੀਰਾਂ ਦੇ ਅੰਦਰ 83,99,999 ਜਨਮਾਂ ਅੰਦਰ ਇਸ ਆਤਮਾ ਦੇ ਨਾਲ ਹੀ ਪਰਮਾਤਮਾ ਰਹਿੰਦਾ ਇਸ ਆਤਮਾ ਦੇ ਨਾਲ ਹੀ ਪਰਮਾਤਮਾ ਰਹਿੰਦਾ ਪਰ ਉਹਨਾਂ ਜਨਮਾਂ ਅੰਦਰ ਇਸ ਆਤਮਾ ਨੂੰ ਸੁਹਾਗਣ ਵਾਲਾ ਆਨੰਦ ਨਹੀਂ ਮਿਲਦਾ ਕਹਿੰਦਾ ਭਾਵ ਪਤੀ ਪਰਮੇਸ਼ਰ ਨਾਲ ਨਾਤਾ ਨਹੀਂ ਜੁੜਦਾ ਹੁਣ ਪਤਾ ਲੱਗਾ ਜੇ ਵੇਸਵਾ ਕਿਹਨੂੰ ਕਹਿੰਦੇ ਆ ਵੇਸਵਾ ਜੌਨ ਵੱਲ ਵੱਲ ਉਤਰੇ ਕਹਿੰਦੇ ਆਤਮਾ ਐਸ ਸਰੀਰ ਅੰਦਰ ਅਗਰ ਤੂੰ ਭਗਤੀ ਨਹੀਂ ਕੀਤੀ ਗੁਰੂ ਦਾ ਪੱਲਾ ਨਹੀਂ ਫੜਿਆ ਤੂੰ ਆਪਣੇ ਪਾਪ ਮਾੜੇ ਕਰਮ ਖਤਮ ਨਹੀਂ ਕੀਤੇ ਤੇ ਸੁਹਾਗਣਾ ਵਾਲਾ ਆਨੰਦ ਨਹੀਂ ਮਾਣਿਆ ਪਰਮਾਤਮਾ ਦੇ ਚਰਨਾਂ ਦੇ ਵਿੱਚੋਂ ਤੇ ਉਹਨਾਂ ਜਾਮਿਆਂ 'ਚ ਚਲੀ ਜਾਏਗੀ ਇਹਨਾਂ ਜਾਮਿਆਂ 'ਚ ਜਿਹਨਾਂ ਜਾਮਿਆਂ 'ਚ ਪਰਮਾਤਮਾ ਰਹੇਗਾ ਤੇਰੇ ਨਾਲ ਪਰ ਤੈਨੂੰ ਕਦੀ ਵੀ ਪਤੀ ਪਰਮੇਸ਼ਰ ਵਾਲਾ ਕਦੀ ਆਨੰਦ ਨਹੀਂ ਦੇਵੇਗਾ ਕਦੀ ਤੂੰ ਸੁਹਾਗਣ ਵਾਲਾ ਆਨੰਦ ਨਹੀਂ ਮਾਣ ਸਕਦੀ ਕਦੀ ਤੂੰ ਉਸ ਪਰਮਾਤਮਾ 'ਚ ਲੀਨ ਨਹੀਂ ਹੋ ਸਕਦੀ ਉਹਨਾਂ ਜਾਮਿਆਂ 'ਚ ਚਲੀ ਜਾਏਗੀ ਉਹਨਾਂ ਜਾਮਿਆਂ ਨੂੰ ਵੇਸਵਾ ਕਿਹਾ 83,99,999 ਜਨਮਾਂ ਨੂੰ ਵੇਸਵਾ ਕਹਿ ਦਿੱਤਾ ਗੁਰੂ ਜੀ ਨੇ ਠੀਕ ਹੈ ਸੌ ਧਿਆਨ ਦੇਈਏ ਕਿਹੜੀ ਅਗਿਆਨਤਾ ਸਾਡੇ ਅੰਦਰ ਜਿਹਦੇ ਕਰਕੇ ਅਸੀਂ ਇਸਤਰੀ ਖਵਾਉਣ ਰਹੇ ਹਾਂ ਜੇ ਵੀ ਲੱਭਣੀ ਨਾ ਆਪਾਂ ਅਗਿਆਨਤਾ ਹੈ ਨਾ ਵੀ ਆਪਾਂ ਨੂੰ ਗੁਰੂ ਜੀ ਇਸਤਰੀ ਕਹਿਣ ਰਹੇ ਕਿਹੜੀ ਅਗਿਆਨਤਾ ਹੈ ਕਿਹੜਾ ਹਨੇਰਾ ਹੈ ਸਾਡੇ ਅੰਦਰ ਤੇ ਆਓ ਵਿਚਾਰ ਕਰੀਏ ਪੈਰੋਂ ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਨਾਨਕ ਇਸ ਸੰਸਾਰ ਨੂੰ ਸਮਝਾਉਣ ਲੱਗੇ ਕਹਿੰਦੇ ਤੁਹਾਡੇ ਅੰਦਰ ਅਗਿਆਨਤਾ ਕਿਹੜੀ ਹੈ ਕਹਿੰਦੇ ਤੁਹਾਡੇ ਅੰਦਰ ਅਗਿਆਨਤਾ ਆਹ ਵਾਲੀ ਹੈ ਰੋਵਣਹਾਰੀ ਰੋਜ਼ ਬਣਾਇਆ ਰੋਵਣਹਾਰੀ ਕੌਣ ਹੈ ਰੋਣ ਯੋਗੀ ਜਿਹੜੀ ਰੋਂਦੀ ਹੈ ਰੋਜ਼ ਬਣਾਇਆ ਕਹਿੰਦੇ ਕਿ ਧਿਆਨ ਦੇ ਬਲਨ ਬਰਤਨ ਕੋ ਸੰਬੰਧ ਚਿੱਤ ਆਇਆ ਕਹਿੰਦੀ ਜਿਸ ਤਰ੍ਹਾਂ ਕੋਈ ਇਸਤਰੀ ਹੈ ਉਹਦਾ ਪਤੀ ਮਰ ਗਿਆ ਜਦੋਂ ਪਤੀ ਮਰ ਗਿਆ ਹੁਣ ਆਪਣੇ ਘਰਾਂ ਦੇ ਵਿੱਚ ਵੀ ਹੁੰਦਾ ਪਤੀ ਮਰੇ ਚਾਹੇ ਕੋਈ ਪਿਓ ਮਰੇ ਜਾਂ ਕੋਈ ਬੱਚਾ ਮਰੇ ਜਾਂ ਕੋਈ ਮਾਂ ਮਰੇ ਚਾਹੇ ਕੋਈ ਵੀ ਮਰੇ ਤਾਂ ਅਸੀਂ ਲੋਕ ਕੀ ਕਰਦੇ ਹਾਂ ਅੱਜ ਮਰ ਗਿਆ ਉਹ ਸ਼ਾਮਾਂ ਨੂੰ ਸੰਸਕਾਰ ਕਰ ਦਿੱਤਾ ਅਤੇ ਆਪਾਂ ਦਰੀਆਂ ਵਿਛਾ ਕੇ ਬਹਿ ਜਾਂਦੇ ਹਾਂ ਕਾਹਦੇ ਲਈ ਕਿਸੇ ਨੇ ਪੁੱਛਿਆ ਛੋਟੇ ਬੱਚੇ ਨੇ ਦਰੀਆਂ ਕਿਉਂ ਵਿਛਾਤੀਆਂ ਤੁਸੀਂ ਅਤੇ ਅੱਗੋਂ ਮਾਂ ਕਹਿੰਦੀ ਹੈ ਕੋਈ ਸਿਆਣਾ ਕਹਿੰਦਾ ਕਹਿੰਦਾ ਪੁੱਤਰ ਮਰਗ ਹੋਈ ਹੈ ਲੋਕਾਂ ਨੇ ਅਫਸੋਸ ਕਰਨ ਆਉਣਾ ਆ ਠੀਕ ਹੈ ਬਾਈ ਹੁਣ ਭੋਗ ਪਊਗਾ ਅਤੇ ਤਾਂ ਜਾ ਕੇ ਆਪਾਂ ਦਰੀਆਂ ਚੁੱਕਣੀਆਂ ਉਹਨੇ ਦਿਨ ਭੁੰਜੇ ਬਹਿਣਾ ਆਪਾਂ ਅਫਸੋਸ ਕਰਨਾ ਹੈ ਜਿਹੜਾ ਆਉਂਦਾ ਉਹਦੇ ਗਲੇ ਲੱਗ ਕੇ ਰੋਣ ਲੱਗ ਪੈਂਦੇ ਹਾਂ ਜਿਹੜਾ ਆਉਂਦਾ ਉਹਨੂੰ ਆਪਣੀਆਂ ਗੱਲਾਂ ਸੁਣਾਉਣ ਲੱਗ ਪੈਂਦੇ ਹਾਂ ਧਿਆਨ ਦਿਓ ਕੋਈ ਨਹੀਂ ਕਹਿੰਦਾ ਕਿ ਚੰਗਾ ਹੋਇਆ ਆਪਣੀ ਉਮਰ ਭੋਗ ਕੇ ਵਾਪਸ ਚਲਿਆ ਗਿਆ ਰੱਬ ਦੇ ਪਿਆਰੇ ਸਿਰਫ ਕਹਿੰਦੇ ਆ ਸਾਧੂ ਸੰਤ ਕੋਈ ਆ ਜਾਣ ਤੇ ਸਾਰੀ ਦੁਨੀਆਂ ਰੋਣ ਨਹੀਂ ਹੁੰਦੀ ਤੇ ਮਹਾਂਪੁਰਖ ਕੀ ਕਹਿੰਦੇ ਆ ਕੇ ਉਹ ਕਹਿੰਦੇ ਨਾ ਰੋ ਬਈ ਕਿਉਂ ਸਾਡਾ ਮਰ ਗਿਆ ਉਹ ਕਹਿੰਦੇ ਭਾਈ ਗੱਲ ਸੁਣ ਜਦੋਂ ਜਿਉਂਦਾ ਸੀ ਤਾਂ ਵੀ ਤੁਹਾਡੇ ਨਾਲ ਕੋਈ ਨਾਤਾ ਨਹੀਂ ਸੀ ਜਦੋਂ ਮਰਿਆ ਤਾਂ ਵੀ ਤੁਹਾਡੇ ਨਾਲ ਨਾਤਾ ਨਹੀਂ ਹੈ ਕਿਉਂਕਿ ਬਾਣੀ 'ਚ ਲਿਖਿਆ ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ ਕਹਿੰਦੇ ਕਾਹਦੀ ਮਾਂ, ਕਾਹਦਾ ਬਾਪ, ਇਹ ਤੇ ਨਾਮ ਮਾਤਰ ਝੂਠੇ ਸਾਖ ਨੇ, ਅਸਲੀ ਦਾਤਾ ਤਾਂ ਤੇਰਾ ਅਕਾਲ ਪੁਰਖ ਨਾਲ ਲਿਆ, ਅਸਲੀ ਨਾਤਾ ਤੇਰਾ ਤਾਂ ਪਰਮਾਤਮਾ ਨਾਲ ਲਿਆ, ਕਿੱਥੇ ਧੱਕੇ ਖਾਣੇ ਆ। ਸੋਚ ਨੀ ਬਦਲਦੀ ਪਈ, ਸੋਚ ਨੀ ਬਦਲਦੀ ਪਈ। ਗੁਰੂ ਜੀ ਨੇ ਇਹ ਨੀ ਕਿਹਾ ਮਾਂ ਛੱਡ ਦੇ, ਪਿਓ ਛੱਡ ਦੇ, ਭੈਣ ਭਰਾ ਛੱਡ ਦੇ, ਸਕੇ ਸੰਬੰਧੀ ਛੱਡ ਦੇ, ਨਾ। ਕਹਿੰਦੇ ਆਪਣੀ ਮਨ ਬਿਰਤੀ ਚ ਧਾਰ ਕੇ ਬਹਿ, ਮਨ ਬਿਰਤੀ ਚ ਇਹਨਾਂ ਦੀ ਸੇਵਾ ਕਰ, ਮਾਂ ਦੀ ਸੇਵਾ ਕਰ, ਪਿਓ ਦੀ ਸੇਵਾ ਕਰ, ਘਰਵਾਲੀ ਦੀ ਸੇਵਾ ਕਰ, ਘਰਵਾਲੇ ਦੀ ਸੇਵਾ ਕਰ, ਬੱਚਿਆਂ ਦੀ ਸੇਵਾ ਕਰ, ਪਰ ਆਪਣੀ ਮਨ ਬਿਰਤੀ ਟਿਕਾ ਕੇ ਰੱਖ ਕਿ ਮੈਂ ਆਪਣਾ ਫਰਜ਼ ਨਿਭਾ ਰਿਹਾ, ਪਰ ਨਾਤਾ ਮੇਰਾ ਪਰਮਾਤਮਾ ਨਾਲ, ਨਾਤਾ ਮੇਰਾ ਇਹਨਾਂ ਨਾਲ ਨਹੀਂ ਹੈ, ਫਰਜ਼ ਨਿਭਾ ਰਿਹਾ। ਜੋ ਮੈਨੂੰ ਹੁਕਮ ਹੋਇਆ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨੰਗ ਹੋਈ, ਹੁਕਮ ਹੋਇਆ ਪਰਮਾਤਮਾ ਦਾ, ਇਹ ਤੇਰੀ ਮਾਂ ਬਣੇਗੀ, ਇਹ ਤੇਰੀ ਭੈਣ ਬਣੇਗੀ, ਤੇਰੀ ਘਰਵਾਲੀ ਬਣੇਗੀ, ਘਰਵਾਲਾ ਬਣੇਗਾ, ਇਹ ਹੁਕਮ ਆ ਤੇ ਆਪਾਂ ਵਜਾਉਣਾ। ਪਰ ਇਹ ਨਹੀਂ ਕਿ ਇਸ ਹੁਕਮ ਵਿੱਚ ਵੱਜਦੇ ਵੱਜਦੇ ਆਪਣੇ ਖਸਮ ਨੂੰ ਭੁੱਲ ਜਾਈਏ, ਪਰਮਾਤਮਾ ਨੂੰ ਭੁੱਲ ਜਾਈਏ, ਉਹਨੂੰ ਨਹੀਂ ਭੁੱਲਣਾ, ਇਹਨਾਂ ਨਾਤਿਆਂ ਦੇ ਅਧੀਨ ਹੋ ਕੇ। ਤਾਂ ਗੁਰੂ ਜੀ ਨੇ ਕਿਹਾ ਵੀ ਇਹਨਾਂ ਨਾਤੇ ਦਾ ਕੋਈ ਸੰਬੰਧ ਨਹੀਂ ਹੈ, ਠੀਕ ਹੈ ਵੀ। ਤੇ ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਵੀ ਉਹ ਜਦੋਂ ਬੈਠੇ ਸਨ ਸਾਰੇ, ਜਿਹੜਾ ਆਵੇ ਤੇ ਰੋਇਆ ਕਰੇ ਤੇ ਕੀ ਦੱਸਿਆ ਕਰੇ, ਦੱਸਦਾ ਹੈ, ਔਰਤ ਦੱਸਦੀ ਹੈ, ਆਦਮੀ ਦੱਸਦਾ ਹੈ, ਠੀਕ ਹੈ। ਕੀ ਕਹਿੰਦਾ, ਦੇਖੋ ਜੀ ਜੋ ਮਰਜ਼ੀ ਹੈ, ਮੇਰੇ ਹਸਬੈਂਡ ਦੀ ਡੈਥ ਹੋ ਗਈ, ਮੇਰੇ ਚਾਚਾ ਜੀ ਦੀ ਡੈਥ ਹੋ ਗਈ, ਮੇਰੇ ਪਿਤਾ ਜੀ ਦੀ ਡੈਥ ਹੋ ਗਈ, ਬੜਾ ਸੁੱਖ ਸੀਗਾ, ਕਿਰਤ ਕਰਦੇ ਸੀ, ਪੈਸੇ ਕਮਾ ਕੇ ਲਿਆਉਂਦੇ ਸੀ, ਹੈ ਨਾ, ਤੇ ਨਿਆਣਿਆਂ ਨੂੰ ਖਾਣ ਨੂੰ ਦਿੰਦੇ ਸੀ, ਬੜੇ ਘਰ ਦੇ ਵਿੱਚ ਬੜੀ ਕਿਰਪਾ ਸੀਗੀ। ਇਹਦਾ ਮਤਲਬ ਕੀ ਹੈ, ਬਲਨ ਬਰਤਨ ਕਉ ਸਰਬੰਧ ਚਿੱਤ ਆਇਆ। ਉਹ ਕਿਉਂ ਰੋਂਦਾ ਆ, ਕੋਈ ਨੀ, ਮਰ ਗਿਆ ਤੇ ਮਰ ਗਿਆ, ਜੋ ਹੋਣਾ ਸੀ ਹੋ ਗਿਆ, ਕਿਉਂ ਨੀ ਕਹਿੰਦਾ, ਕਿਉਂਕਿ ਉਹਦੇ ਕੋਲੋਂ ਜੋ ਉਹਦਾ ਨਾਤਾ ਸੀ ਨਾ, ਉਹਦੇ ਨਾਲ ਉਹਨੂੰ ਜੋ ਸੰਬੰਧ ਜੁੜਿਆ ਸੀ ਨਾ, ਜਿਹੜਾ ਸੁੱਖ ਮਿਲਦਾ ਨਾ, ਸਰੀਰਕ ਸੁੱਖ, ਉਹਦੇ ਕਰਕੇ ਉਹਨੂੰ ਚੇਤੇ ਆਉਂਦਾ ਬਾਰ ਬਾਰ, ਸਰੀਰਕ ਸੁੱਖ ਚੇਤੇ ਆਉਂਦਾ ਹੈ ਵੀ ਦੇਖੋ ਰੋਟੀ ਦੀ ਚਿੰਤਾ ਨਹੀਂ ਸੀ, ਅੱਗੇ ਆਪੇ ਕਮਾ ਕੇ ਲੈ ਆਉਂਦੇ ਸੀ। ਜੇ ਕਿਸੇ ਦੀ ਜਨਾਨੀ ਮਰ ਗਈ, ਉਹ ਬੈਠਾ, ਉਹਨੂੰ ਪੁੱਛਿਆ ਭਾਈ ਸਾਹਿਬ ਚਲੋ ਜੋ ਹੋਣਾ ਸੀ ਹੋਊਗਾ, ਕਹਿੰਦਾ ਉਹ ਤੇ ਹੋ ਗਿਆ, ਪਰ ਮੈਨੂੰ ਪੁੱਛ ਕੇ ਦੇਖੋ ਨਾ ਰੋਟੀ ਕਿੱਦਾਂ ਪੱਕਣੀ। ਇਹਦਾ ਮਤਲਬ ਕੋਈ ਸੰਬੰਧ, ਕੋਈ ਨਾਤਾ ਚੇਤੇ ਆਉਂਦਾ ਹੈ, ਜਿਹਦੇ ਕਰਕੇ ਉਹ ਰੋਂਦਾ ਹੈ। ਤੇ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ, ਉਹ ਕਹਿੰਦੇ ਉਹ ਕਮਲਿਆ, ਤੂੰ ਕਦੀ ਵਿਚਾਰ ਕਰਕੇ ਦੇਖ, ਰੋਵਣ ਹਾਰੀ ਰੋਜ਼ ਬਣਾਇਆ। ਕਹਿੰਦੇ ਇਸ ਅਗਿਆਨਤਾ ਦੇ ਅਧੀਨ ਇਹ ਤੂੰ ਸੋਗ ਰੋਜ਼ ਹੀ ਬਣਾ ਕੇ ਬੈਠੀ ਹੈ, ਇਹ ਵੱਡੀ ਅਗਿਆਨਤਾ ਤੇਰੇ ਅੰਦਰ, ਬੜੀ ਵੱਡੀ ਅਗਿਆਨਤਾ ਤੇਰੇ ਅੰਦਰ। ਸੱਚ ਜੇ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿਣ ਲੱਗੇ ਬੂਝ ਵਿਰਾਗ ਕਰੇ ਜੇ ਕੋਈ, ਬੂਝ ਪਹਿਲਾਂ ਬੂਝ ਅੱਖਰ ਤੇ ਰੁਕ ਕੇ ਦੇਖਿਓ। ਕਹਿੰਦਾ ਜੇ ਕੋਈ ਪ੍ਰਾਣੀ ਗੁਰੂ ਦੇ ਚਰਨਾਂ ਨਾਲ ਜੁੜ ਜਾਏ ਤੇ ਗੁਰੂ ਦੇ ਚਰਨਾਂ ਦੇ ਵਿੱਚ ਬਹਿ ਕੇ ਗੁਰਬਾਣੀ ਨੂੰ ਪਿਆਰ ਨਾਲ ਪੜ੍ਹੇ ਤੇ ਗੁਰਬਾਣੀ ਦੀ ਕਰੇ ਵਿਚਾਰ, ਜਦੋਂ ਗੁਰਬਾਣੀ ਦੀ ਕਰੂਗਾ ਵਿਚਾਰ ਤੇ ਬੂਝ ਕਹਿੰਦਾ ਭਾਵ ਨੂੰ ਸਮਝ ਲੱਗ ਜਾਊਗੀ ਵੀ ਇਹ ਜੋ ਸੰਸਾਰ ਤੇ ਹੋ ਰਿਹਾ ਨਾ, ਇਹ ਰੱਬ ਦਾ ਕੀਤਾ ਹੋ ਰਿਹਾ, ਮੇਰਾ ਇਹਨਾਂ ਨਾਲ ਨਾਤਾ ਕੋਈ ਨਹੀਂ, ਇਹ ਚਲੇ ਵੀ ਗਏ ਨੇ ਤਾਂ ਵੀ ਮੇਰਾ ਖਸਮ ਜਿੰਦਾ ਹੈ, ਮੇਰਾ ਖਸਮ ਕਦੀ ਮਰਦਾ ਹੀ ਨਹੀਂ, ਪਰਮਾਤਮਾ ਤੇ ਕਦੀ ਮਰਦਾ ਹੀ ਨਹੀਂ, ਅਸਲੀ ਖਸਮ ਦਾ ਸਾਡਾ ਉਹ ਹੈ, ਉਹ ਮਰਦਾ ਹੀ ਨਹੀਂ, ਹੈ ਨਾ, ਫਿਰ ਰੋਣਾ ਧੋਣਾ ਖਤਮ ਹੋ ਜਾਊਗਾ। ਤੇ ਗੁਰੂ ਜੀ ਸਮਝਾਉਣ ਲੱਗੇ, ਇੱਕ ਜਗ੍ਹਾ ਤੇ ਭਗਤ ਫਰੀਦ ਜੀ ਕਹਿੰਦੇ, ਕਹਿੰਦੇ ਫਰੀਦਾ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆ ਪਾਤਰ। ਫਰੀਦ ਜੀ ਆਪਣੇ ਮਨ ਨੂੰ ਕਹਿੰਦੇ, ਉਹ ਮਨਾ ਗੱਲ ਸੁਣ ਲੈ, ਕਹਿੰਦਾ ਹਾਂਜੀ, ਕਹਿੰਦੇ ਦਰ ਦਰਵੇਸੀ ਗਾਖੜੀ, ਦਰ ਪਰਮਾਤਮਾ ਦਾ ਦਰ ਤੇ ਦਰਵੇਸੀ ਕੀ ਹੈ, ਫਕੀਰੀ, ਤੇ ਗਾਖੜੀ ਕੀ ਹੈ, ਔਖੀ। ਕਹਿੰਦੇ ਉਹ ਮਨਾ ਗੱਲ ਸੁਣ ਲੈ, ਉਸ ਪਰਮਾਤਮਾ ਦੇ ਦਰ ਤੇ ਜਾਣ ਲਈ ਜਿਹੜੀ ਫਕੀਰੀ ਧਾਰਨ ਕਰਨੀ ਪੈਂਦੀ ਹੈ ਨਾ, ਔਖੀ ਬੜੀ, ਔਖੀ ਬੜੀ, ਪਰ ਚੱਲਾ ਦੁਨੀਆ ਪੱਤ। ਕਹਿੰਦੇ ਝਾਤੀ ਮਾਰ, ਕੀ ਝਾਤੀ ਮਾਰ, ਚੱਲਾਂ ਦੁਨੀਆ ਪੱਤ, ਚੱਲਾਂ ਚੱਲ ਰਿਹਾ ਦੁਨੀਆ, ਦੁਨੀਆ ਵਾਂਗ ਪਾਤਾ ਮਤਲਬ ਕਹਿੰਦਾ ਵਾਂਗਰਾ। ਕਹਿੰਦੇ ਗੱਲ ਸੁਣੋ ਮਨਾ, ਚੱਲਣ ਤਾਂ ਤੂੰ ਦੁਨੀਆ ਵਾਂਗੂ ਡਿਆ। ਇਹਦਾ ਮਤਲਬ ਕਿ ਜਿੱਦਾਂ ਸੰਸਾਰ, ਦੁਨੀਆ ਸੰਸਾਰ ਦੇ ਮੋਹ ਦੇ ਵਿੱਚ ਖੁੱਭੀ ਹੈ, ਮਨਾ ਤੂੰ ਵੀ ਇੱਦਾਂ ਹੀ ਖੁੱਭ ਕੇ ਬੈਠਾ, ਇਹ ਦੁਨੀਆ ਵਾਲੀ ਚਾਲ ਦੇ ਨਾਲ ਫਕੀਰੀ ਨਹੀਂ ਹੋਣੀ, ਦੁਨੀਆ ਦੀ ਚਾਲ ਤੋਂ ਪਰਾਂ ਹੋਣਾ ਪੈਣਾ ਤੇ ਥਾਂ ਫਕੀਰੀ ਹੋਣੀ। ਦੱਸੋ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆ ਪੱਤ, ਬੰਨ ਉਠਾਈ ਪੁੱਟ ਲਈ ਕਿੱਥੇ ਵੱਜਾਂ ਘੱਤ। ਭਗਤ ਫਰੀਦ ਜੀ ਕਹਿਣ ਲੱਗੇ ਬੰਨ ਉਠਾਈ ਪੁੱਟਲੀ, ਕਹਿੰਦੇ ਮੈਂ ਕਰਾਂ ਕੀ, ਪਿਛਲੀਆਂ ਜਨਮਾਂ ਤੋਂ ਮੈਂ ਤੁਰਿਆ, ਕਦੋਂ ਦਾ ਮੈਂ ਤੁਰਿਆ, ਜਦੋਂ ਦਾ ਕਹਿੰਦੇ ਮੈਂ ਤੁਰਿਆ ਨਾ ਉਦੋਂ ਦੇ ਹੀ ਮੈਂ ਚੰਗੇ ਮਾੜੇ ਕਰਮ ਕਰੀ ਆਉਣ ਡਿਆ। ਕਹਿੰਦੇ ਉਹ ਚੰਗੇ ਮਾੜੇ ਕਰਮਾਂ ਦੀ ਮੈਂ ਇੱਕ ਪੰਡ ਬੱਧੀ ਆ। ਬੰਨ ਉਠਾਈ ਪੁੱਟਲੀ, ਕਹਿਣ ਲੱਗੇ ਮੈਂ ਚੰਗੇ ਮਾੜੇ ਕਰਮਾਂ ਦੀ ਇੱਕ ਪੰਡ ਬੱਧੀ ਹੈ ਤੇ ਚੁੱਕੀ ਤੁਰੀ ਆਉਣ ਡਿਆ, ਕਿੱਥੇ ਵੰਜਾ ਕੱਤ। ਕਹਿੰਦੇ ਕਰਾਂ ਕੀ, ਰੱਬਾ ਦਿਲ ਤੇ ਮੇਰਾ ਕਰਦਾ ਹੈ ਮੈਂ ਤੇਰੇ ਪਾਸੇ ਮੁੜਾਂ, ਪਰ ਆਹ ਜਿਹੜੀ ਮੈਂ ਪੰਡ ਚੁੱਕੀ ਹੈ ਸੁੱਟਾਂ ਤੇ ਸੁੱਟਾਂ ਕਿੱਥੇ, ਸੁੱਟੀ ਨਹੀਂ ਜਾਂਦੀ। ਇਹ ਗੱਲ ਸੱਚ ਜੇ ਦਿਲ ਕਰਦਾ ਜ਼ਰੂਰ ਆ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਕਰੀਏ, ਫਿਰ ਮਨ 'ਚ ਆ ਜਾਂਦਾ। ਤੁਹਾਡੇ ਵੀ ਤਾਂ ਮਨ 'ਚ ਸਵਾਲ ਆਉਂਦੇ ਹਨ ਵੀ ਬਾਬਾ ਜੀ ਦਿਲ ਤੇ ਸਾਡਾ ਵੀ ਕਰਦਾ ਹੈ, ਨਾਮ ਸਿਮਰਨ ਕਰੀਏ, ਗੁਰੂ ਦੇ ਲੜ ਲੱਗੀਏ, ਪਰ ਹੁਣ ਕੀ ਸੰਸਾਰੀ ਧੰਦੇ ਕਿਤੇ ਸੁੱਟ ਦਈਏ, ਕਰਨੇ ਤੇ ਪੈਂਦੇ ਹਨ, ਕਰਨੇ ਤੇ ਪੈਂਦੇ ਹਨ। ਤੇ ਉਹ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਕਿਝ ਨਾ ਬੁੱਝੇ ਕਿਝ ਨਾ ਸੁੱਝੇ ਦੁਨੀਆ ਗੁੱਝੀ ਭਾ। ਕਹਿੰਦੇ ਜੱਗ ਵਾਲਿਓ ਸੁਣ ਲਓ, ਇਹ ਮਨ ਕਰੇ ਵੀ ਕੀ, ਕਿਝ ਨਾ ਬੁੱਝੇ ਕਿਝ ਨਾ ਸੁੱਝੇ। ਕਹਿੰਦਾ ਇਹਨੂੰ ਕੁਝ ਨਹੀਂ ਸੁੱਝਦਾ, ਕੁਝ ਨਹੀਂ ਇਹਨੂੰ ਸਮਝ ਆਉਂਦੀ। ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਦੁਨੀਆ ਗੁੱਝੀ ਭਾ। ਦੁਨੀਆ ਕੀ ਹੈ? ਸੰਸਾਰ। ਤੇ ਗੁੱਝੀ ਕੀ ਹੈ? ਲੁਕਾਵੀ। ਭਾ ਕੀ ਹੈ? ਅੱਗ। ਕਹਿੰਦੇ ਜਿਹੜੀ ਮੋਹ ਮਾਇਆ ਦੀ ਆ ਗਿਆ ਨਾ, ਇਹ ਲੁਕਵੀਂ ਆ ਗਿਆ, ਪਤਾ ਕਿਸੇ ਨੂੰ ਨਹੀਂ ਲੱਗਦਾ, ਸਾਰਿਆਂ ਦੇ ਅੰਦਰ ਲੜਦੀ ਹੈ, ਬਲਦੀ ਸਾਰਿਆਂ ਦੇ ਅੰਦਰ। ਧਿਆਨ ਦੇਣਾ, ਕਈ ਵਾਰੀ ਇਨਸਾਨ ਆਪਣੇ ਆਪ ਨੂੰ ਬਦਲਦਾ, ਮੈਂ ਤਬਦੀਲ ਹੋਣ ਲੱਗਾ, ਮੈਂ ਗੁਰੂ ਘਰ ਜਾਇਆ ਕਰਨਾ ਹੁਣ ਰੋਜ਼, ਠੀਕ ਹੈ, ਗੁਰੂ ਘਰ ਜਾਇਆ ਕਰਨਾ, ਬੜਾ ਅੱਛਾ ਲੱਗਾ। ਮੈਂ ਆਪ ਜੀ ਨੂੰ ਗੱਲ ਸੁਣਾਵਾਂ, ਹੁਣੇ ਦੀ ਗੱਲ, ਹੁਣੇ ਜਦੋਂ ਅਸੀਂ ਆਉਣ ਲੱਗੇ ਨਾ ਅੰਦਰ ਨੂੰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਉਣ ਲੱਗੇ, ਇੱਕ ਗੁਰਸਿੱਖ ਪਿਆਰੇ ਬੈਠੇ ਮਿਲੇ, ਬੈਠੇ ਹੋਣੇ ਅੰਦਰ ਹੀ, ਆਹੀ ਗੱਲ ਉਹਨਾਂ ਨੇ ਕਹਿ ਦਿੱਤੀ। ਕਹਿਣ ਲੱਗੇ ਬਾਬਾ ਜੀ ਮੇਰਾ ਬੜਾ ਹੀ ਦਿਲ ਕਰਦਾ ਕਿ ਮੈਂ ਇਸ ਪਾਸੇ ਮੁੜਾਂ, ਮੇਰਾ ਬੜਾ ਹੀ ਦਿਲ ਕਰਦਾ, ਮੈਂ ਬੜੀ ਕੋਸ਼ਿਸ਼ ਕਰਦਾ, ਮੈਂ ਕੁਝ ਖਾਂਦਾ ਪੀਂਦਾ ਨਹੀਂ, ਬੜਾ ਹੀ ਮਨ ਕਰਦਾ, ਪਰ ਜੁੜਿਆ ਨਹੀਂ ਜਾਂਦਾ। ਜਦੋਂ ਉਹਨਾਂ ਨੇ ਗੱਲ ਕਹੀ, ਜੁੜਿਆ ਨਹੀਂ ਜਾਂਦਾ, ਅਹੀਆਂ ਕੋਈ ਗੱਲ ਨਹੀਂ ਖਾਲਸਾ, ਵੀ ਇੱਕ ਤੇਰੇ ਚਰਨਾਂ 'ਚ ਬੇਨਤੀ ਵੀ ਬਹਿ ਜਾਈ, ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤਿ ਵਿਚਾਰ ਜ਼ਰੂਰ ਸੁਣ ਕੇ ਜਾਈ, ਕਿਉਂਕਿ ਭੋਲਿਓ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਗੁਰਮਤਿ ਵਿਚਾਰ ਸਰਵਣ ਨਹੀਂ ਕਰ ਸਕਦਾ, ਉਹਨੇ ਲੈਣਾ ਕੀ ਹੈ? ਕਿਉਂਕਿ ਪੰਕਤੀ ਯਾਦ ਕਰ ਲਓ, 1418 ਅੰਗ ਵਾਲੀ ਜਿਹੜੀ ਆਪਾਂ ਰੋਜ਼ ਬੋਲਦੇ ਹਾਂ, ਠੀਕ ਹੈ ਬਈ। ਧੰਨ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ? ਕਹਿੰਦੇ ਵੀ ਜਿਹੜੇ ਇਸ ਗੁਰਬਾਣੀ ਦੀ ਵਿਚਾਰ ਨਹੀਂ ਨਾ ਕਰਦੇ, ਉਹਨਾਂ ਦੀ ਜ਼ਿੰਦਗੀ ਕਿਹਦੇ ਵਰਗੀ ਹੈ? ਸੁਣ ਲਿਓ ਕੀ ਲਿਖਿਆ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨੇ ਆਖੀ ਹਨ ਪਸ਼ੂ ਢੋਰ ਗਵਾਰ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ, 1418 ਅੰਗ ਦੇ ਉੱਤੇ ਪੜ੍ਹਨਾ ਆਪ ਜੀ ਨੇ, ਕੀ ਲਿਖ ਦਿੱਤਾ? ਕਹਿੰਦੇ ਜਿਹੜਾ ਪੁਰਾਣੀ ਇਸ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗਿਆ, ਤੇ ਸ਼ਬਦ ਕਿਹਨੂੰ ਕਹਿੰਦੇ? ਉਪਦੇਸ਼। ਕਹਿੰਦੇ ਇਸ ਉਪਦੇਸ਼ ਦੀ ਵਿਚਾਰ ਨਹੀਂ ਕਰਦਾ, ਇਹਨੂੰ ਸਮਝਦਾ ਨਹੀਂ ਹੈ, ਠੀਕ ਹੈ, ਇਹਨੂੰ ਸਮਝ ਕੇ ਤੇ ਆਪਣੇ ਅੰਦਰ ਜਿੰਨਾ ਸਤਿਗੁਰ ਪੁਰਖ ਨਾ ਸੇਵਿਓ, ਕਹਿਣ ਲੱਗੇ ਉਸ ਪਰਮਾਤਮਾ ਦੇ ਸ਼ਬਦ ਦੀ ਆਰਾਧਨਾ ਨਹੀਂ ਕਰਦਾ। ਸੇਵਾ ਦਾ ਭਾਵ ਆਰਾਧਨਾ ਕਰਨਾ, ਆਰਾਧਨਾ ਨਹੀਂ ਕਰਦਾ, ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰਦਾ, ਨਾਮ ਸਿਮਰਨ ਨਹੀਂ ਕਰਦਾ। ਕਹਿਣ ਲੱਗੇ ਓਏ ਮਾਨਸ ਜੂਨ ਨੇ ਆਖੀ, ਕਹਿੰਦੇ ਉਹਦੀ ਗਿਣਤੀ ਮਨੁੱਖ ਜਾਮੇ ਚ ਨਾ ਕਰੋ। ਪੁੱਛਿਆ ਪਾਛਾ ਕੌਣ ਆ? ਕਹਿੰਦਾ ਜਨਮ ਭਾਵੇਂ ਮਨੁੱਖ ਦਾ ਹੈ ਪਰ ਮਨ ਬਿਰਤੀ ਪਸ਼ੂ ਢੋਰ ਗਵਾਰ। ਕਹਿੰਦੇ ਅਵਾਰਾ ਡੰਗਰ ਦੀ ਬਿੱਤੀ ਦਾ ਮਾਲਕ ਆ, ਕਿਉਂਕਿ ਅਵਾਰਾ ਡੰਗਰ ਵੀ ਕਈ ਖੇਤਾਂ ਚੋਂ ਲੰਘਦਾ ਤੇ ਮੂੰਹ ਮਾਰਦਾ, ਪਰ ਦੱਸਣ ਜੋਗਾ ਨਹੀਂ ਮੈਂ ਕਿੱਥੋਂ ਕੀ ਖਾ ਕੇ ਆਇਆ। ਸਾਡੀ ਵੀ ਮਨ ਬਿਰਤੀ ਉਦਾਂ ਦੀ ਬਣ ਗਈ ਹੈ ਕਿ ਅਸੀਂ ਪਾਠ ਕੀਤਾ ਪਰ ਮਨ ਨੂੰ ਪਤਾ ਨਹੀਂ ਪਿਹੜੀ ਪੰਕਤੀ 'ਚ ਕੀ ਆਨੰਦ ਆ। ਇਹ ਦਾਤ ਕਦੋਂ ਮਿਲਣੀ ਹੈ? ਜਦੋਂ ਗੁਰਬਾਣੀ ਨੂੰ ਪੜ੍ਹੋਗੇ ਔਰ ਗੁਰਬਾਣੀ ਦੀ ਵਿਚਾਰ ਕਰੋਗੇ। ਜੇ ਵਿਚਾਰ ਹੀ ਨਹੀਂ ਕੀਤੀ ਆਪਾਂ, ਤੇ ਆਪਾਂ ਸਿਰਫ ਪੜ੍ਹੀ ਗਏ, ਗਿਣਤੀਆਂ ਕਰੀ ਗਏ, ਤੇ ਗੁਰਬਾਣੀ ਚੋਂ ਹੀ ਆਵਾਜ਼ ਆਈ ਕਹਿੰਦੇ ਪੜ ਪੜ ਗੱਡੀ ਲੱਦੀ, ਕਹਿੰਦੇ ਪੰਡਾ ਹੀ ਪੜ੍ਹਨੀ ਜਾਂਦਾ, ਵਿਚਾਰ ਕਦੋਂ ਕਰੇਗਾ? ਠੀਕ ਹੈ, ਸੋ ਵਿਚਾਰ ਕਰੀਏ। ਗੁਰੂ ਜੀ ਕੀ ਸਮਝਾਉਣ ਲੱਗੇ? ਕਹਿੰਦੇ ਮਨ ਬਿਰਤੀ ਇੱਦਾਂ ਦੀ ਬਣ ਗਈ ਹੈ। ਕੈਸੀ ਮਨ ਬਿਰਤੀ ਬਣ ਗਈ ਹੈ? ਕਿਚ ਨਾ ਬੁੱਝੇ ਕਿਚ ਨਾ ਸੂਝੇ, ਦੁਨੀਆ ਗੁੱਝੀ ਭਾ ਕਹਿੰਦੇ ਕੁਛ ਨਹੀਂ ਸੋਚਦਾ, ਕੁਛ ਨਹੀਂ ਸਮਝ ਲੱਗਦੀ। ਕਹਿੰਦਾ ਕਿਉਂ? ਕਹਿੰਦਾ ਸੰਸਾਰ ਦੀ ਜਿਹੜੀ ਮੋਹ ਦੀ ਆਗਿਆ ਨਾ, ਕਹਿੰਦਾ ਸਾਰਿਆਂ ਦੇ ਅੰਦਰ ਹੀ ਬਲਣ ਰਹੀ ਹੈ, ਸਾਰਿਆਂ ਅੰਦਰ ਹੀ ਬਲਣ ਰਹੀ ਹੈ। ਠੀਕ ਹੈ, ਇਹ ਗੱਲ ਸੱਚ ਜੇ ਸਭ ਦੇ ਅੰਦਰ ਅੱਗ ਬਲਣ ਰਹੀ ਹੈ। ਕਿੱਦਾਂ? ਆਪ ਜੀ ਵਿਚਾਰ ਕਰਨਾ, ਆਪਾਂ ਪੜ੍ਹਨ ਬਾਣੀ ਦੇ ਹੁੰਦੇ ਹਾਂ, ਬੈਠੇ ਗੁਰੂ ਦੇ ਚਰਨਾਂ ਚ ਹੁੰਦੇ ਹਾਂ, ਅੰਦਰ ਅੱਗ ਬਲਣ ਰਹੀ ਹੁੰਦੀ, ਮਨ ਚ ਅੱਗ ਬਲਣ ਰਹੀ ਹੁੰਦੀ। ਮਨ ਕੀ ਕਹਿਣ ਡਿਆ ਹੁੰਦਾ? ਕਈ ਵਾਰੀ ਮਨ ਕਹਿ ਉੱਠਦਾ, ਕਹਿੰਦਾ ਕਿੰਨੇ ਦਿਨ ਹੋ ਗਏ ਆਉਂਦੇ ਆ, ਬਣਿਆ ਕੰਮ ਕੋਈ, ਆ ਜੇ ਅੱਗ, ਕਿੰਨੇ ਦਿਨ ਹੋ ਗਏ ਆਉਂਦੇ ਆ, ਦਿਨ ਗਿਣਤੀ ਕਰਨ ਲੱਗ ਪਿਆ, ਕਹਿੰਦਾ ਕਿੰਨੇ ਦਿਨ ਹੋ ਗਏ ਆਉਂਦੇ ਆ, ਬਣਿਆ ਕੁਛ। ਇਹਦਾ ਮਤਲਬ ਕਿ ਜਿਹੜਾ ਜਿਹਦੇ ਅੰਦਰੋਂ ਆਵਾਜ਼ ਆ, ਜੇ ਕਿੰਨੇ ਦਿਨ ਹੋ ਗਏ ਆਉਂਦੇ ਆ, ਬਣਿਆ ਕੰਮ ਕੋਈ, ਇਹਦਾ ਮਤਲਬ ਅਜੇ ਤੱਕ ਆਇਆ ਹੀ ਨਹੀਂ, ਅਜੇ ਨਹੀਂ ਆਇਆ ਉਹ। ਅਤੇ ਜਿਹੜਾ ਆਇਆ ਨਾ, ਉਹਨੂੰ ਗੁਰੂ ਜੀ ਨੇ ਪੁੱਛਿਆ, ਭਾਈ ਗੱਲ ਸੁਣ, ਉਹ ਕਦੋਂ ਦਾ ਆਉਣਾ? ਦੋ ਤਿੰਨ ਚਾਰ ਮਿੰਟ ਲੱਗ ਗਏ ਸੋਚਦਿਆਂ ਸੋਚਦਿਆਂ। ਗੁਰੂ ਜੀ ਨੂੰ ਫਿਰ ਪੁੱਛਣਾ ਪਿਆ, ਉਹ ਕਦੋਂ ਦਾ ਆਉਣਾ ਤੂੰ? ਤੇ ਹੱਸ ਕੇ ਕਹਿੰਦਾ, ਪਾਤਸ਼ਾਹ ਤੇਰੇ ਜਿੰਨੀ ਨਿਗਾਹ ਮੇਰੇ ਕੋਲ ਨਹੀਂ ਹੈ, ਤੇਰੇ ਜਿੰਨਾ ਪ੍ਰਕਾਸ਼ ਮੇਰੇ ਕੋਲ ਨਹੀਂ ਹੈ, ਤੇ ਤੇਰੇ ਵਰਗੀ ਹਾਜ਼ਰੀ ਲਾਉਣ ਦੀ ਤਾਕਤ ਮੇਰੇ ਕੋਲੋਂ ਨਹੀਂ ਹੈ। ਇਹ ਤੇ ਪਾਤਸ਼ਾਹ ਤੈਨੂੰ ਹੀ ਪਤਾ ਹੋਣਾ, ਮੈਂ ਅਜੇ ਤੱਕ ਆਇਆ ਵੀ ਹਾਂ ਕਿ ਨਹੀਂ ਆਇਆ। ਸੱਚ ਜੀ ਆਇਆਂ ਦੀ ਨਿਸ਼ਾਨੀ ਜੇ, ਜਿਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਆਏ ਹਾਂ ਕਿ ਨਹੀਂ ਆਏ। ਕਿਉਂ? ਉਹ ਕਹਿੰਦੇ ਨੇ ਕਿਤੇ ਕੋਈ ਸਵਾਸ ਖਾਲੀ ਨਾ ਚਲਿਆ ਜਾਏ, ਮੈਂ ਕਹਿ ਲਵਾਂ ਮੈਂ ਆਇਆ ਹਾਂ ਤੇ ਗੜਬੜ ਹੋ ਜਾਣੀ ਹੈ। ਗੁਰੂ ਜੀ ਤੁਹਾਨੂੰ ਹੀ ਪਤਾ, ਮੇਰੇ 'ਤੇ ਰਹਿਮਤ ਕਰੋ, ਮੈਨੂੰ ਤਾਂ ਸੋਝ ਹੀ ਦਿਓ ਬਸ ਤੁਸੀਂ ਆਪਣੇ ਚਰਨਾਂ ਦੀ। ਔਰ ਫਿਰ ਗੁਰੂ ਜੀ ਕੀ ਕਹਿਣ ਲੱਗੇ? ਜਦੋਂ ਫਰੀਦ ਜੀ ਨੇ ਗੱਲ ਕਹਿਤੀ ਵੀ ਸਭ ਦੁਨੀਆਂ ਦੇ ਅੰਦਰ ਅੱਗ ਬਣ ਰਹੀ ਹੈ, ਕਈ ਵਾਰੀ ਬਾਹਰੋਂ ਤਾਂ ਆਪਾਂ ਬਾਣਾ ਬਦਲ ਲੈਂਦੇ ਹਾਂ, ਮਨ ਬਿਰਤੀ ਨਹੀਂ ਬਦਲਦੀ। ਲਿਖਿਆ ਬਾਣੀ 'ਚ, ਸੱਪ ਕੁੰਜ ਛੋਡੇ ਬਿੱਖ ਨਹੀਂ ਛੱਡੇ। ਕਹਿੰਦਾ ਕੁੰਜ ਤਾਂ ਸੱਪ ਵੀ ਲਾ ਦਿੰਦਾ, ਅੰਦਰੋਂ ਜ਼ਹਿਰ ਨਹੀਂ ਛੱਡਦਾ। ਕਈ ਵਾਰੀ ਆਪਾਂ ਵੀ ਬਾਣਾ ਬਦਲ ਲੈਂਦੇ, ਪਰ ਮਨ ਬਿਰਤੀ ਸਾਡੀ ਉੱਦਾਂ ਦੀ ਹੁੰਦੀ ਅੰਦਰੋਂ। ਸੋ ਗੁਰੂ ਜੀ ਕੀ ਕਹਿਣ ਲੱਗੇ ਕਿ ਜਾ ਕੇ ਸੁਣਿਓ, ਫਰੀਦ ਜੀ ਨੇ ਛੱਡਿਆ ਨਹੀਂ ਕਿ ਤੁਹਾਡੇ ਮਨ ਦਾ ਸਵਾਲ ਆ ਵੀ ਕੋਈ ਨਹੀਂ ਸਾਰੇ ਅੰਦਰ ਅੱਗ ਬਲਦੀ ਹੈ, ਹੈ ਨਾ? ਤੇ ਤੁਸੀਂ ਵੀ ਕਹੋਗੇ ਆਹ ਤੇ ਗੱਲ ਹੈ ਸੱਚ ਆ, ਅੱਜ ਸਾਡੇ ਮਨ ਦੀ ਗੱਲ ਹੋ ਗਈ, ਅੱਗ ਤਾਂ ਸਾਰਿਆਂ ਅੰਦਰ ਬਲਦੀ ਹੈ। ਪਰ ਅੱਗੇ ਫਰੀਦ ਜੀ ਨੇ ਨਿਤਾਰਾ ਵੀ ਕੀਤਾ, ਕਹਿੰਦੇ ਭਾਵੇਂ ਅੱਗ ਬਲਦੀ ਹੈ, ਭਾਵੇਂ ਮੈਂ ਮੰਨਦਾ ਹਾਂ ਵੀ ਤੁਹਾਡੇ ਹੱਥ 'ਚ ਨਹੀਂ ਹੈ, ਸਭ ਰੱਬ ਦੀਆਂ ਖੇਡਾਂ, ਪਰ ਠੀਕ ਹੈ। ਅੱਗੇ ਜਾ ਕੇ ਕੀ ਕਹਿਤਾ? ਕਹਿੰਦੇ ਸਾਈਂ ਮੇਰੇ ਚੰਗਾ ਕੀਤਾ, ਸਾਈਂ ਮੇਰੇ ਚੰਗਾ ਕੀਤਾ, ਨਹੀਂ ਤਾਂ ਹਮ ਵੀ ਦੱਜਾਂ। ਆ ਦੇਖੋ, ਸਾਈਂ ਮੇਰੇ ਚੰਗਾ ਕੀਤਾ। ਫਰੀਦ ਜੀ ਕਹਿੰਦੇ, ਕਹਿੰਦਾ ਮੇਰੇ ਅਕਾਲ ਪੁਰਖ ਨੇ ਇੱਕ ਬੜੀ ਲਾਭ ਵਾਲੀ ਗੱਲ ਕੀਤੀ ਹੈ। ਕਹਿੰਦੇ ਕਿਹੜੀ? ਕਹਿੰਦੇ ਭਾਈ, ਇਹ ਪੰਡ ਚੁੱਕਦਿਆਂ ਚੁੱਕਦਿਆਂ ਤੇ ਮੈਨੂੰ ਜੁੱਗਾਂ ਯੁੱਗ ਬੀਤ ਗਏ, ਜਨਮਾਂ ਜਨਮ ਬੀਤ ਗਏ। ਹਰ ਜਨਮ 'ਚ ਮੇਰੇ ਅੰਦਰ ਅੱਗ ਬਲਦੀ ਸੀ ਇਹ ਮੋਹ ਮਾਇਆ ਦੀ, ਉਹ ਕੁੱਤੇ ਅੰਦਰ ਵੀ ਬਲਦੀ ਆ, ਢਿੱਡ ਭਰ ਗਿਆ ਕੁੱਤੇ ਦਾ, ਢਿੱਡ ਭਰ ਗਿਆ ਕੁੱਤੇ ਦਾ, ਬਹਿ ਕੇ ਖਾਣ ਡਿਆ ਸੀ, ਬਹਿ ਕੇ ਖਾਣ ਡਿਆ, ਬੜੇ ਆਰਾਮ ਨਾਲ ਖਾਣ ਡਿਆ ਸੀ, ਢਿੱਡ ਭਰ ਗਿਆ, ਤਿੰਨ ਚਾਰ ਰੋਟੀਆਂ ਖਾ ਲਈਆਂ, ਢਿੱਡ ਭਰ ਗਿਆ। ਕਿਸੇ ਨੇ ਲਿਆ ਕੇ ਨਾ ਚਾਰ ਪੰਜ ਰੋਟੀਆਂ ਹੋਰ ਪਾ ਦਿੱਤੀਆਂ, ਬੈਠਾ ਤੇ ਵੇਖੀ ਜਾਂਦਾ ਵੀ ਕੀ ਕਰਾਂ ਹੁਣ, ਢਿੱਡ ਤੇ ਗਿਆ ਭਰ, ਖਾਧੀ ਜਾਣੀ ਨਹੀਂ, ਹੈ ਨਾ? ਤੁਹਾਡੀਆਂ ਚਾਰ ਪੰਜ ਰੋਟੀਆਂ ਸੀ, ਮੂੰਹ 'ਚ ਚੁੱਕ ਕੇ ਤੁਰ ਪਿਆ, ਪਿੱਛੇ ਵੇਖਣ ਲੱਗ ਪਏ ਵੀ ਇਹਨੇ ਖਾਧੀ ਤੇ ਆਇਆ ਸੀ, ਪਹਿਲਾਂ ਆਰਾਮ ਨਾਲ ਖਾਣ ਡਿਆ ਸੀ ਤੇ ਹੁਣ ਵੀ ਖਾਂਦਾ ਰਹਿੰਦਾ, ਹੁਣ ਚਾਰ ਪੰਜ ਰੋਟੀਆਂ ਲੈ ਕੇ ਕਿਉਂ ਭਜਾਏ? ਮਗਰ ਤੁਰ ਪਏ ਵੀ ਕਰਦਾ ਕੀ ਹੈ, ਤਜਰਬੇ ਕਰਨੇ ਰੋਜ਼ ਦਿਹਾੜੀ, ਦੇਖੀਏ ਕਰਦਾ ਕੀ ਹੈ। ਤੇ ਉਹਨੇ ਕੀ ਕੀਤਾ, ਥੋੜ੍ਹਾ ਜਿਹਾ ਪਰਾਂ ਜਾ ਕੇ ਤੇ ਵੇਖਦਾ ਜਿੱਥੇ ਪੋਲੀ ਮਿੱਟੀ ਹੈ ਨਾ, ਉਹਦੇ ਲਾਗੇ ਰੱਖ ਕੇ ਤੇ ਟੋਇਆ ਪੁੱਟਿਆ, ਪੁੱਟ ਕੇ ਰੋਟੀਆਂ ਵਿੱਚ ਰੱਖ ਕੇ ਉੱਤੇ ਮਿੱਟੀ ਪਾ ਦਿੱਤੀ। ਵਾਹ ਵਾਹ, ਉਹ ਕੁੱਤਿਆ ਬੜਾ ਸਿਆਣਾ, ਰੋਟੀਆਂ ਦੱਬ ਦਿੱਤੀਆਂ, ਕੀ ਫਾਇਦਾ ਤੈਨੂੰ ਪਾਉਣ ਦਾ, ਹੈ ਪਾਉਣੀਆਂ ਹੀ ਨਹੀਂ, ਤੈਨੂੰ ਨਹੀਂ ਪਾਉਣੀਆਂ ਹੁਣ, ਤੂੰ ਤੇ ਦੱਬ ਦੇਣਾ, ਤੂੰ ਤੇ ਮਿੱਟੀ ਕਰ ਦੇਣਾ, ਤੂੰ ਤੇ ਕਦਰ ਹੀ ਹੈ ਨਹੀਂ। ਦੋ ਦਿਨ ਰੋਟੀ ਨਹੀਂ ਪਈ, ਵੇਖਿਆ ਵੀ ਕਰਦਾ ਕੀ ਹੈ, ਇਹਨੂੰ ਮਾਰੋ ਭੁੱਖਾ ਹੀ, ਹੈ ਰੋਟੀਆਂ ਲੈ ਕੇ ਸੁੱਟ ਆਉਂਦਾ, ਕੀ ਫਾਇਦਾ ਇਹਨੂੰ ਪਾਉਣ ਦਾ। ਦੋ ਦਿਨ ਪਾਈਆਂ ਨਹੀਂ, ਤੀਜੇ ਦਿਨ ਵੇਖਿਆ ਤੇ ਕੁੱਤਾ ਉੱਥੋਂ ਟੋਇਆ ਪੁੱਟ ਕੇ ਉਹਦੇ ਵਿੱਚੋਂ ਕੱਢ ਕੇ ਆਪ ਖਾਣ ਡਿਆ। ਦੇਖੋ ਸੋਝੀ ਬਖਸ਼ੀ ਆ ਨਾ ਪਰਮਾਤਮਾ ਨੇ, ਹੈ ਸੌ ਵਿਚਾਰ ਕਰੀਏ ਭਲਾ। ਭਗਤ ਅਮਰੀਤ ਜੀ ਕਹਿੰਦੇ, ਪੋਟਲੀ ਤੇ ਮੈਂ ਜਨਮਾਂ ਜਨਮਾਂ ਚੁੱਕੀ ਆਉਣ ਡਿਆ, ਪਾਪਾਂ ਦੀ ਤੇ ਮਾੜਿਆਂ ਕਰਮਾਂ ਦੀ। ਕਹਿੰਦੇ ਫਿਰ? ਕਹਿੰਦੇ ਅੱਜ ਵੀ ਅੱਗ ਬਣ ਰਹੀ ਆ ਮੇਰੇ ਅੰਦਰ ਵੀ, ਲਾਲਚ ਦੀ, ਮਾਇਆ ਦੀ, ਮੋਹ ਮਾਇਆ ਦੀ, ਸੰਸਾਰ ਦੀ। ਪਰ ਜੱਗ ਵਾਲੇ ਇੱਕ ਗੱਲ ਸੁਣ ਲਓ, ਸਾਈਂ ਮੇਰੇ ਚੰਗਾ ਕੀਤਾ। ਕਹਿੰਦਾ ਮੇਰੇ ਪਰਮਾਤਮਾ ਨੇ ਬੜਾ ਚੰਗਾ ਕੀਤਾ। ਕਹਿੰਦੇ ਕੀ ਚੰਗਾ ਕੀਤਾ? ਕਹਿੰਦੇ ਆਹ ਚੰਗਾ ਕੀਤਾ, ਜਿਹੜਾ ਮੇਰਾ ਪਰਮਾਤਮਾ ਸੱਚਖੰਡ 'ਚ ਬੈਠਾ ਤੇ ਗੁਰੂ ਦਾ ਰੂਪ ਧਾਰਨ ਕਰਕੇ ਸੰਸਾਰ 'ਤੇ ਆ ਗਿਆ, ਆਹ ਉਹਨੇ ਚੰਗਾ ਕੀਤਾ। ਜਿਹੜਾ ਗੁਰੂ ਬਣ ਕੇ ਸੰਸਾਰ 'ਤੇ ਆ ਗਿਆ, ਜੇ ਗੁਰੂ ਬਣ ਕੇ ਸੰਸਾਰ 'ਤੇ ਨਾ ਆਉਂਦਾ ਤਾਂ ਮੈਨੂੰ ਇਸ ਸੰਸਾਰ ਦੀ ਇਸ ਮਾਇਆ 'ਚੋਂ ਨਿਕਲਣ ਦੀ ਅੱਗ ਬੁਝਾਉਣ ਦਾ ਟਾਈਮ ਨਹੀਂ ਲੱਗਣਾ ਸੀ, ਉਹ ਮੇਰੀ ਅੱਗ ਬੁਝਣੀ ਕਦੀ ਨਹੀਂ ਸੀ। ਇਹ ਤਾਕਤ ਮੈਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਖਸ਼ੀ ਹੈ। ਧੰਨੋ ਅਕਾਲ ਪੁਰਖ, ਤੁਸੀਂ ਧੰਨੋ। ਦੇਖੋ ਫਿਰ ਹੈ, ਸਾਈਂ ਮੇਰੇ ਚੰਗਾ ਕੀਤਾ। ਕਹਿੰਦੇ ਬੜਾ ਚੰਗਾ ਕੀਤਾ ਜਿਹੜਾ ਗੁਰੂ ਦਾ ਰੂਪ ਧਾਰਨ ਕਰਕੇ ਆ ਗਿਆ, ਗੁਰੂ ਬਣ ਕੇ ਸਾਨੂੰ ਆ ਕੇ ਸੰਸਾਰੀਆਂ ਨੂੰ ਆ ਕੇ ਅੱਗੋਂ ਮਿਲਿਆ ਤੇ ਦੱਸਣ ਲੱਗਾ, ਉਹ ਸੰਸਾਰੀਓ ਕਿਹੜੀ ਅੱਗ 'ਚ ਪਏ ਫਿਰਦੇ ਹੋ? ਆਓ ਮੈਂ ਤੁਹਾਨੂੰ ਇੱਕ ਸ਼ਬਦ ਦੇ ਦੇਵਾਂ, ਆਓ ਮੈਂ ਨਾਮ ਦੀ ਦਾਤ ਦੇ ਦੇਵਾਂ ਜਿਹੜੀ ਜਨਮਾਂ ਜਨਮਾਂ ਦੀ ਅੱਗ ਬੁਝਾ ਦਿੰਦੀ ਹੈ। ਸੌ ਵਿਚਾਰ ਕਰੀਏ, ਫਿਰ ਲਿਖਿਆ ਉਹਨਾਂ ਨੇ, ਠੀਕ ਹੈ, ਹਰ ਚੀਜ਼ ਦੀ ਵਿਚਾਰ ਕਰਨੀ ਹੈ, ਜਦੋਂ ਚਿਰ ਵਿਚਾਰ ਨਹੀਂ ਕਰੋਗੇ ਗੱਲ ਨਹੀਂ ਬਣਨੀ, ਸਾਨੂੰ ਸੋਚਣਾ ਸਮਝ ਨਹੀਂ ਆਉਂਦੀ। ਗੁਰੂ ਜੀ ਕਹਿਣ ਲੱਗੇ, ਨਾਨਕ ਰਾਮ ਨਾਮ ਜਪ ਭਾਵਕੋ ਤਿੰਨ ਕਿਲ ਵਿਖ ਦਾਨ ਹਾਰ। ਦੇਖੋ ਕੀ ਕਹਿ ਦਿੰਦਾ ਇੱਥੇ ਗੁਰੂ ਜੀ, ਕਹਿਣ ਲੱਗੇ ਨਾਨਕ ਰਾਮ ਨਾਮ ਜਪ ਭਾਵਕੋ। ਕਹਿੰਦੇ ਸੰਸਾਰ ਵਾਲਿਓ, ਪਰਮਾਤਮਾ ਦਾ ਨਾਮ ਸਿਮਰਨ ਕਰਕੇ ਭਵ ਸਾਗਰ ਚੋਂ ਪਾਰ ਲੰਘ ਜਾਈਦਾ ਹੈ। ਤੇ ਕਿਸੇ ਨੇ ਪੁੱਛਿਆ ਕਿਹੜਾ ਕਿਹੜਾ ਨਾਮ, ਕਿਹੜਾ ਸਿਮਰਨ? ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਤਾ ਕੀ ਕਹਿਣ ਲੱਗੇ, ਕਹਿੰਦੇ ਤਿੰਨ ਕਿਲ ਵਿਖ ਦਾਨ ਹਾਰ। ਤਿੰਨ ਕਹਿੰਦੇ ਘਾਦੀਆਂ ਧਿਰਾਂ ਨੂੰ, ਕਿਲ ਵਿਖ ਕਹਿੰਦੇ ਪਾਪਾਂ ਨੂੰ, ਦਾਨ ਹਾਰ ਕਿਹਨੂੰ ਕਹਿੰਦੇ? ਸਾੜਨ ਯੋਗ ਆ। ਕਹਿੰਦੇ ਜੱਗ ਵਾਲੇ ਉਹ ਗੱਲ ਸੁਣ ਲਓ ਬਈ, ਕਹਿੰਦੇ ਸੁਣਾਓ। ਕਹਿੰਦੇ ਵੀ ਹਰਿਆ ਘਾ ਹੋਵੇ, ਹਰਿਆ ਘਾ ਹੋਵੇ, ਤੇ ਗੁਰੂ ਰੂਪ ਵਿੱਚ ਅੱਗ ਲਾਇਆ ਸੜਦਾ ਨਹੀਂ। ਤੇ ਕੋਈ ਬਜ਼ੁਰਗ ਸੀ, ਸਿਆਣੇ ਸੀ, ਤੇ ਕੀ ਕਹਿਣ ਲੱਗੇ, ਕਹਿੰਦੇ ਸਾੜ ਦਿਓ। ਕਹਿੰਦਾ ਕਿੱਦਾਂ ਸਾੜੀਏ, ਸੜਦਾ ਹੀ ਨਹੀਂ। ਕਹਿੰਦੇ ਪੁੱਤ ਮਿੱਟੀ ਦਾ ਤੇਲ ਹੈਗਾ। ਕਹਿੰਦੇ ਹੈਗਾ, ਕਹਿੰਦੇ ਛਿੜਕਾਅ ਕਰ ਉੱਤੇ। ਮਿੱਟੀ ਦੇ ਤੇਲ ਦਾ ਛਿੜਕਾਅ ਕੀਤਾ, ਕਹਿੰਦੇ ਲਾ ਅੱਗ। ਹੁਣ ਅੱਗ ਲਾਤੀ, ਤੜ 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 ਕਰਦਾ ਸਾਰਾ ਸੜ ਗਿਆ। ਕਹਿੰਦਾ ਸੁਣਾ ਵੀ। ਕਹਿੰਦਾ ਬਜ਼ੁਰਗੋ ਕਮਾਲ ਕਰਤੇ, ਵੀ ਬੜੀ ਅਕਲ ਹੈ ਤੁਹਾਨੂੰ, ਬਜ਼ੁਰਗੋ ਤੁਸੀਂ, ਸਿਆਣੇ ਹੋ ਤੁਸੀਂ, ਸੜ ਗਿਆ। ਦਸਾਂ ਪੰਦਰਾਂ ਦਿਨਾਂ ਬਾਅਦ ਫਿਰ ਮੀਂਹ ਪੈ ਗਿਆ, ਉੱਥੇ ਘਾਹ ਫਿਰ ਹਰਿਆ ਹੋ ਗਿਆ। ਉਹ ਬਜ਼ੁਰਗਾਂ ਨੂੰ ਬੁਲਾਉਂਦਾ, ਕਹਿੰਦਾ ਬਜ਼ੁਰਗੋ ਘਾਹ ਤੇ ਫਿਰ ਹਰਿਆ ਹੋ ਗਿਆ। ਬਜ਼ੁਰਗ ਕਹਿੰਦੇ, ਉਹ ਘਾਹ ਇਹਦੀਆਂ ਜੜ੍ਹਾਂ ਮਿੱਟੀ 'ਚ ਹੁੰਦੀਆਂ, ਅੱਗ ਘਾਹ ਸਾੜ ਸਕਦੀ ਹੈ ਪਰ ਜੜ੍ਹਾਂ ਨਹੀਂ ਸਾੜ ਸਕਦੀ। ਇਹ ਪੁੱਤਰ ਇਹ ਹਰ ਵਾਰੀ ਇਹੀ ਕੰਮ ਕਰਨਾ ਪਿਆ ਕਰਨਾ, ਵਾਰ ਵਾਰ ਇਹਦੀਆਂ ਜੜ੍ਹਾਂ ਨਹੀਂ ਸੜਦੀਆਂ ਹੁੰਦੀਆਂ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਗਏ, ਗੁਰੂ ਜੀ ਕਿਰਪਾ ਕਰੋ। ਕਹਿੰਦੇ ਕੀ ਗੱਲ ਹੋ ਗਈ? ਮੇਰੇ ਪਾਪ ਮਾੜੇ ਕਰਮ ਬੜੇ ਬੜੇ ਉੱਗੇ, ਘਾਹ ਦੀ ਨਹੀਂ ਸੜ ਸਕਦੇ ਆ। ਕਹਿੰਦੇ ਆ ਪੁੱਤਰਾ ਆ ਜਾ। ਕਹਿੰਦੇ ਸੰਸਾਰ ਦੀ ਅੱਗ ਘਾਹ ਸਾੜਦੀ, ਜੜ੍ਹਾਂ ਨਹੀਂ ਸਾੜਦੀ। ਕਹਿੰਦੇ ਮੇਰੇ ਕੋਲ ਚੰਗਿਆੜੀ ਲੈ ਜਾ, ਤੇਰੀਆਂ ਜੜ੍ਹਾਂ ਵੀ ਸਾੜ ਕੇ ਰਾਖ ਕਰ ਦੇਗੀ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਇੰਨੀ ਤਾਕਤ ਆ। ਤਾਈਆਂ ਗੁਰੂ ਜੀ ਕਾ ਪ੍ਰਭ ਕਾ ਸਿਮਰਨ ਆਉਂਦੇ ਭਾਈ, ਇਹ ਸਭ ਤੋਂ ਉੱਚਾ, ਇਹਦੇ ਜਿੰਨੀ ਤਾਕਤ ਕਿਸੇ ਕੋਲ ਨਹੀਂ ਹੈ। ਕਿਉਂਕਿ ਕਹਿਣ ਲੱਗੇ ਗੁਰੂ ਜੀ, ਫਿਰ ਕਹਿਣ ਲੱਗੇ ਕੰਮ ਕਰ ਯਾਰ। ਮੈਂ ਕੀ ਤਿੰਨ ਕਿਲ ਵਿਖ ਦਾਨ ਹਾਰ? ਕਹਿੰਦੇ ਮੈਂ ਉਸ ਨਾਮ ਦੀ ਗੱਲ ਕਰਦਾ, ਉਸ ਸ਼ਬਦ ਦੀ ਗੱਲ ਕਰਦਾ। ਗੁਰੂ ਜੀ ਕਹਿਣ ਲੱਗੇ, ਕਿਹੜੇ ਸ਼ਬਦ ਦੀ, ਕਿਹੜੇ ਨਾਮ ਦੀ? ਤਿੰਨ ਕਿਲ ਵਿਖ ਦਾਨ ਹਾਰ। ਕਹਿੰਦਾ ਜਿੱਦਣ ਤੂੰ ਇਹ ਨਾਮ ਦੀ ਅੱਗ ਆਪਣੇ ਅੰਦਰ ਜਲਾਏਗਾ ਨਾ, ਨਾਮ ਦੀ ਅਗਨੀ ਆਪਣੇ ਅੰਦਰ ਜਲਾਏਗਾ, ਸੁੱਤ ਸ਼ਬਦ ਦਾ ਮਿਲਾਪ ਕਰੇਗਾ, ਕਹਿੰਦੇ ਤੇਰੇ ਪਾਪਾਂ ਤੇ ਮਾੜਿਆਂ ਕਰਮਾਂ ਨੂੰ ਜੜ੍ਹਾਂ ਤੋਂ ਸਾੜ ਕੇ ਰਾਖ ਕਰ ਦੇਗਾ। ਦੁਬਾਰਾ ਕਦੀ ਪਾਪ ਉੱਗਣਗੇ ਨਹੀਂ, ਦੁਬਾਰਾ ਕਦੀ ਤੇਰੇ ਮਾੜੇ ਕਰਮ ਉੱਗਣਗੇ ਨਹੀਂ। ਦੱਸੋ ਫਿਰ ਤਾਕਤ ਕਿਤੇ ਜ਼ਿਆਦਾ ਬਈ? ਸ਼ਬਦ 'ਚ ਜ਼ਿਆਦਾ ਨਾ। ਸੋ ਤਾਂ ਉਹਨਾਂ ਨੇ ਕਿਹਾ, ਸਾਈਂ ਮੇਰੇ ਚੰਗਾ ਕੀਤਾ। ਨਹੀਂ ਤਾਂ ਹਾਂ ਵੀ ਦੱਜਾ ਆ। ਉਹ ਕਹਿੰਦੇ ਸੰਸਾਰ ਵਾਲੇ, ਉਹ ਪਰਮਾਤਮਾ ਨੇ ਚੰਗਾ ਕੀਤਾ ਜੇ, ਨਹੀਂ ਤਾਂ ਮੈਂ ਵੀ, ਨਹੀਂ ਤਾਂ ਮੈਂ ਵੀ ਬਾਕੀ ਜਾਮਿਆਂ ਵਾਂਗਣਾ ਇਸ ਅੱਗ 'ਚ ਸੜਦੇ ਹੋਣਾ ਸੀ, ਜੇ ਕਿਤੇ ਇਸ ਜਾਮੇ 'ਚ ਉਹ ਪਰਮਾਤਮਾ ਗੁਰੂ ਬਣ ਕੇ ਸੰਸਾਰ 'ਤੇ ਨਾ ਆਉਂਦਾ। ਦੱਸੋ ਕੀ ਆਪਾਂ ਗੌਰ ਕੀਤੀ? ਸਾਨੂੰ ਲੋੜ ਪਈ, ਕਿਉਂਕਿ ਆਪਾਂ ਤਾਂ ਬੈਠੇ ਹਾਂ ਪੜ ਪੜ ਗੱਡੀ ਲੱਦੀਏ। ਸੌ ਫਿਰ ਉੱਥੇ ਜਲੀ ਹੋਣ, ਕਿੱਥੇ? ਇੱਕ ਬੂਝ ਅੱਖਰ ਨੂੰ ਖੋਲਣ ਲਈ ਇੰਨਾ ਚਿਰ ਲੱਗ ਗਿਆ ਜੀ, ਤੇ ਤੁਸੀਂ ਇੰਨੇ ਚਿਰ ਚ ਮੈਨੂੰ ਉਮੀਦ ਹੈ ਵੀ ਸੁਖਮਨੀ ਸਾਹਿਬ ਦਾ ਪਾਠ ਕਰ ਦੇਣਾ ਸੀ। ਬੂਝ ਬੈਰਾਗ ਕਰੇ ਜੇ ਕੋਈ ਆਂਦਾ, ਜੇ ਕੋਈ ਪ੍ਰਾਣੀ ਗੁਰਬਾਣੀ ਨੂੰ ਸਮਝ ਲਵੇ, ਗੁਰੂ ਦੇ ਬੋਲਾਂ ਨੂੰ ਸਮਝ ਲਵੇ, ਬੁਝਦਾ ਮਤਲਬ ਕਿ ਸਮਝਣਾ, ਸਮਝ ਲਵੇ ਤੇ ਅੱਗੇ ਲਿਖਿਆ ਬੈਰਾਗ ਕਰੇ ਜੇ ਕੋਈ। ਬੈਰਾਗ ਪਤਾ ਕਿਹਨੂੰ ਕਹਿੰਦੇ? ਬੈਰਾਗੀ ਕੌਣ ਆ? ਨਿਰਮੋਤਾ, ਜਿਹਦੇ ਅੰਦਰ ਸੰਸਾਰ ਦਾ ਮੋਹ ਨਹੀਂ ਹੈ, ਬੈਰਾਗੀ ਹੈ। ਆਪਾਂ ਹੌਲੀ ਜੀ ਕਹਿ ਦਿੰਦੇ ਕਿਸੇ ਵੇਲੇ, ਕਿੱਦਾਂ ਕੋਈ ਇਨਸਾਨ ਨਾ ਕਿਸੇ ਨੇ ਕਿਹਾ ਉਹ ਗੱਲ ਸੁਣੋ, ਅੱਜ ਭੂਆ ਜੀ ਆ ਰਹੇ, ਕਿੱਦਾਂ ਫਿਰ ਕੀ ਆਉਣ ਦਿਓ, ਕਮਲਾ ਨਾ ਹੋਵੇ ਤੇ ਇੰਨਿਆਂ ਸਾਲਾਂ ਬਾਅਦ ਆਉਣ ਡੇ, ਤੇ ਕਹਿੰਦਾ ਫਿਰ ਕੀ ਹੋਇਆ, ਭੂਆ ਜੀ ਆਉਣ ਡੇ ਨੇ, ਤਾਂ ਕੀ ਹੋਇਆ, ਜਦੋਂ ਆਉਣਗੇ ਮਿਲ ਲਾਂਗੇ। ਉਹ ਗੱਲ ਸੁਣੋ, ਭੂਆ ਜੀ ਕਹਿੰਦੇ ਸੀ ਮੈਂ ਤੇਰੇ ਲਈ ਕੁਝ ਲੈ ਕੇ ਆਈ ਹਾਂ, ਤਾਂ ਫਿਰ ਕੀ ਹੋਇਆ, ਲੈ ਕੇ ਇੱਕ ਵੱਡੀ ਗੱਲ ਹੈ, ਹੈ ਜੇ ਮੇਰੇ ਭਾਗਾਂ 'ਚ ਲਿਖਿਆ ਤਾਂ ਭੂਆ ਲਿਆਊਗੀ ਮਿਲ ਜੂਗਾ, ਅਤੇ ਜੇ ਨਹੀਂ ਲਿਖਿਆ ਤਾਂ ਕਿਸੇ ਹੋਰ ਜ਼ਰੀਏ ਲਿਖਿਆ ਉੱਥੋਂ ਮਿਲ ਜੂਗਾ। ਦੋ ਜੀ ਭੂਆ ਜੀ ਆ ਗਏ, ਬੈਠਾ ਉਹ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਤੇਰੇ ਨਾਲ ਫਲਾਣੀ ਚੀਜ਼ ਲਿਆਈ ਹਾਂ, ਦੇ ਦਿਓ। ਤੈਨੂੰ ਕੋਈ ਚਾਹ ਨਹੀਂ? ਨਾ ਭੂਆ ਜੀ, ਚਾਹ ਤਾਂ ਹੈਗਾ, ਚਾਹ ਕਿਉਂ ਨਹੀਂ, ਤੁਸੀਂ ਮੈਂ ਬੈਠਾ ਧਿਆਨ ਤੁਹਾਡੇ ਲੱਗੇ। ਤਾਂ ਕੋਈ ਸੱਜਣ ਕਹਿੰਦਾ, ਕਹਿੰਦਾ ਤੇ ਬੈਰਾਗੀ ਹੋ ਗਿਆ, ਕਹਿੰਦਾ ਭਾਵ ਇਹਨੂੰ ਕਿਸੇ ਨਾਲ ਮੋਹ ਨਹੀਂ ਰਿਹਾ, ਨਿਰਮੋਹ ਹੋ ਗਿਆ, ਉਹਨੂੰ ਬੈਰਾਗੀ ਕਹਿੰਦੇ ਨੇ। ਤੇ ਬੈਰਾਗੀ ਕੌਣ ਆ? ਜਿਹਨੂੰ ਗੁਰਬਾਣੀ ਦੀ ਸੋਝੀ ਆ, ਜਿਹਨੂੰ ਗੁਰਬਾਣੀ ਦੀ ਸੋਝੀ ਆ ਜਾਂਦੀ ਆ, ਉਹ ਨਿਰਮੋਹ ਹੋ ਜਾਂਦਾ, ਬੈਰਾਗੀ ਹੋ ਜਾਂਦਾ। ਉਹਦਾ ਮਨ ਕੀ ਕਹਿੰਦਾ? ਕਹਿੰਦਾ ਕੀ ਲੈਣਾ ਇਸ ਸੰਸਾਰ ਦੇ ਉੱਤੋਂ, ਜੋ ਭਾਗਾਂ 'ਚ ਲਿਖਿਆ ਉਹ ਮਿਲੀ ਜਾਣਾ, ਲੇਖ ਨਾ ਮਿੱਟੀ ਹੈ ਸਖੀ, ਜੋ ਲਿਖਿਆ ਕਰਤਾਰ, ਜੋ ਲਿਖਿਆ ਪਰਮਾਤਮਾ ਨੇ ਭਾਗਾਂ 'ਚ ਮਿਲ ਜਾਣਾ, ਕਿਸੇ ਰੋਕਣਾ ਨਹੀਂ ਹੈ। ਅਤੇ ਗੱਲ ਸੱਚ ਜੇ ਗੁਰੂ ਪਿਆਰੇ, ਇੱਕ ਗੱਲ ਪੱਲੇ ਬੰਨ ਲਿਓ, ਤੁਸੀਂ ਜਿੱਥੇ ਮਰਜ਼ੀ ਬੈਠੇ ਹੋ, ਜਿਹੜੀ ਚੀਜ਼ ਤੁਹਾਡੇ ਭਾਗਾਂ 'ਚ ਲਿਖੀ ਹੈ ਨਾ, ਉਹ ਘੁੰਮ ਘੁੰਮਾ ਕੇ ਤੁਹਾਡੇ ਕੋਲ ਪਹੁੰਚ ਜਾਣੀ ਹੈ, ਪਹੁੰਚ ਜਾਣੀ। ਐਸੀ ਮਨ ਬਿਰਤੀ ਬਣਾਓ, ਐਸੀ ਮਨ ਬਿਰਤੀ ਬਣਾਓ ਵੀ ਗੁਰਬਾਣੀ ਲੱਗੇ ਪੜ੍ਹਨ, ਗੁਰਬਾਣੀ ਦੀ ਵਿਚਾਰ ਕਰਨ ਲੱਗੇ, ਤੇ ਮਨ ਦੇ ਅੰਦਰ ਝੂਠੀ ਮੰਗ, ਝੂਠੀ ਦਾਤ ਨਹੀਂ ਬਿਠਾਉਣੀ। ਕਹਿ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ, ਕੁਛ ਨਹੀਂ ਚਾਹੀਦਾ ਆਪਾਂ ਨੂੰ, ਤੇਰੇ ਚਰਨਾਂ ਦੀ ਸੋਝੀ ਚਾਹੀਦੀ ਹੈ ਬਸ। ਤੇ ਉਹ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦਾ ਜੇ ਕੋਈ ਗੁਰਬਾਣੀ ਬੁੱਝ ਕੇ ਸਮਝ ਕੇ ਤੇ ਬੈਰਾਗੀ ਬਣ ਜਾਏ, ਕਹਿੰਦਾ ਆਪਾਂ ਨਿਰਮੋਤਾ ਪੈਦਾ ਕਰ ਲਏ, ਕਹਿੰਦਾ ਫਿਰ ਕਿਉਂ? ਕਹਿੰਦਾ ਜਨਮ ਮਰਨ ਫਿਰ ਸੋਗ ਨਾ ਹੋਏ। ਕਹਿੰਦਾ ਜਿਹਨੇ ਗੁਰਬਾਣੀ ਸਮਝੀ ਹੈ, ਵਿਚਾਰੀ ਹੈ, ਤੇ ਅੰਦਰ ਨਿਰਮੋਤਾ ਪੈਦਾ ਕਰ ਲਈ ਹੈ, ਕਹਿੰਦੇ ਉਹਨੂੰ ਕਿਸੇ ਦੇ ਜਨਮ ਤੇ ਕਿਸੇ ਦੇ ਮਰਨ, ਜਨਮ ਦੀ ਖੁਸ਼ੀ ਨਹੀਂ ਹੈ ਤੇ ਮਰਨ ਦੀ ਗਮੀ ਨਹੀਂ ਹੈ। ਇਹਦਾ ਮਤਲਬ ਉਹਦੀ ਮਨ ਬਿਰਤੀ ਬਣ ਗਈ ਆ ਵੀ ਜੇ ਕੋਈ ਮਰਿਆ ਤੇ ਇਹਦੇ ਮਰਨ ਦੇ ਨਾਲ ਮੈਨੂੰ ਕੋਈ ਘਾਟਾ ਨਹੀਂ ਪੈਣ ਲੱਗਾ, ਜੇ ਦੋ ਟੁਕੜੇ ਰੋਟੀ ਦੇ ਮਿਲਣੇ ਆ ਨਾ, ਉਹ ਮਿਲਣੇ ਹੀ ਮਿਲਣੇ, ਕਿਉਂਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਜਲ ਮਹਿ ਜੰਤ ਉਹ ਪਾਈ ਅਨ ਤਿੰਨਾ ਬਿਰੋਜੀ ਦੇ। ਤੇ ਪਰਮਾਤਮਾ ਦੀ ਖੇਡ ਆ, ਉਹਨੇ ਦੇਣਾ ਹੀ ਦੇਣਾ। ਸੋ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹਦੀ ਸਿਰ 'ਤੇ ਕੋਈ ਅਸਰ ਨਹੀਂ ਹੈ। ਪਰ ਕਿਹਦੇ ਸਿਰ 'ਤੇ? ਜਿਹਨੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਦੇਖਿਓ, ਰੋਜ਼ ਗੁਰਬਾਣੀ ਪੜ੍ਹਦੇ, ਰੋਜ਼ ਗੁਰਬਾਣੀ ਪੜ੍ਹਦੇ, ਰੋਜ਼ ਪਾਠ ਕਰਦੇ ਹਾਂ ਆਪਾਂ, ਪਰ ਸਾਡੀ ਮਨ ਬਿਰਤੀ ਨਹੀਂ ਬਣੀ ਇੱਦਾਂ ਦੀ, ਠੀਕ ਹੈ? ਧਿਆਨ ਦਿਓ, ਕਿਸੇ ਦੇ ਘਰ ਕੋਈ ਮਰਗ ਆ ਗਈ ਤੇ ਇੰਨੀਆਂ ਤਾਹਾਂ ਮਾਰਨ ਡਿਆ, ਲੇਟਣ ਡਿਆ ਧਰਤੀ ਉੱਤੇ, ਬੱਲੇ ਬੱਲੇ ਬੱਲੇ, ਤੇ ਕਿਸੇ ਸੱਜਣ ਨੇ ਕਿਹਾ, ਕਹਿੰਦਾ ਭਾਈ ਸਾਹਿਬ ਤੇ ਗੁਰੂ ਘਰ ਦਾ ਪ੍ਰੇਮੀ ਬੜਾ ਸੀ। ਕਹਿੰਦੇ ਜੀ ਪ੍ਰੇਮੀ ਹੈ, ਜਾਂਦਾ ਗੁਰੂ ਘਰ ਇੱਥੇ ਰੋਜ਼? ਕਹਿੰਦੇ ਬੜੇ ਦੁੱਖ ਵਾਲੀ ਗੱਲ ਆ, ਕਿੰਨੇ ਕੁ ਸਾਲ ਹੋ ਗਏ ਇਹਨੂੰ ਜਾਂਦੇ ਨੂੰ? ਕਹਿੰਦੇ ਇਹਦੇ ਸੁੱਖ ਨਾਲ 30-40 ਸਾਲ ਹੋ ਗਏ ਜਾਂਦਿਆਂ ਨੂੰ। ਅੱਛਾ, ਤੇ 30-40 ਸਾਲਾਂ 'ਚ ਇਹਨੇ ਆਹ ਸਿੱਖਿਆ? ਇਹਨੂੰ ਅਜੇ ਪਤਾ ਨਹੀਂ ਲੱਗਾ ਕਿ ਜੋਤ ਸੁਭਾਵੇ ਨਾਨਕਾ, ਸਹੀ ਗੱਲ ਚੰਗੀ, ਤੇ ਇਹਨੇ ਲਿਆ ਕੀ ਆ ਫਿਰ ਅਜੇ? ਇਹਦਾ ਮਤਲਬ ਕੀ ਹੈ? ਜੇ ਤੁਹਾਡੀ ਮਨ ਬਿਰਤੀ 'ਚ ਤਬਦੀਲੀ ਨਹੀਂ ਆਈ ਤੇ ਤੁਸੀਂ ਅਜੇ ਤੱਕ ਗੁਰੂ ਦੇ ਲੜਨ ਲੱਗੇ ਹੋ ਸਰੀਰ ਤੋਂ, ਪਰ ਅਜੇ ਤੁਹਾਡਾ ਨਾਤਾ ਮਨ ਕਰਕੇ ਗੁਰੂ ਨਾਲ ਨਹੀਂ ਜੁੜਿਆ, ਕਿਉਂਕਿ ਤੁਸੀਂ ਗੁਰੂ ਦੇ ਕਹਿਣਾ ਮੰਨਣਾ ਨਹੀਂ ਕੀਤਾ, ਠੀਕ ਹੈ ਵੀ? ਸੋ ਮਨ ਬਿਰਤੀ ਬਣਾਓ। ਗੁਰੂ ਜੀ ਕਹਿਣ ਲੱਗੇ ਅੱਗੇ, ਕਹਿੰਦੇ ਬਿਖਿਆ ਕਾ ਸਭ ਧੰਦ ਪਸਾਰ। ਸੰਸਾਰ ਵਾਲਿਓ, ਕਿਹੜੇ ਚੱਕਰਾਂ ਚ ਫਸ ਗਏ ਹੋ? ਕਹਿੰਦਾ ਕਿਉਂ? ਕਹਿੰਦੇ ਵਿਖਿਆ ਮਾਇਆ ਕਾ ਸਭ ਧੰਦ ਪਸਾਰ। ਉਹ ਕਹਿਣ ਲੱਗੇ ਜਿਹੜਾ ਸੰਸਾਰ ਆ ਨਾ, ਇਹ ਤਾਂ ਮਾਇਆ ਦਾ ਇੱਕ ਪਰਮਾਤਮਾ ਨੇ ਪਸਾਰਾ ਪਸਾਰਿਆ। ਐਵੇਂ ਨਾ ਭੁਲੇਖੇ ਚ ਪੈ ਜਾਓ। ਕਹਿੰਦਾ ਕਿਉਂ? ਕਹਿੰਦੇ ਵਿਰਲੇ ਕਿਨੋ ਨਾਮ ਆਧਾਰ। ਵਿਰਲੇ ਅੱਖਰ ਆ ਗਿਆ ਇੱਥੇ ਹੁਣ। ਵਿਰਲੇ ਅੱਖਰ ਕਿਉਂ ਆਇਆ? ਕਿਉਂਕਿ ਇੱਕ ਇੱਕ ਅੱਖਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੀਮਤੀ ਹੈ। ਇੱਕ ਅੱਖਰ ਨੇ ਸਾਡੀ ਜ਼ਿੰਦਗੀ ਬਦਲਣੀ ਹੈ, ਇੱਕ ਅੱਖਰ ਨੇ। ਆਪਾਂ ਲੋਕ ਤੇ ਕਹਿ ਲਿਆ ਕਿ ਮੈਂ ਪਾਠ ਬੜੇ ਕੀਤੇ, ਮੈਨੂੰ ਗੁਰਬਾਣੀ ਬੜੀ ਕੰਠ ਆ, ਪਰ ਇੱਕ ਗੱਲ ਪੱਲੇ ਪੰਨ ਕੇ ਦੇਖਿਓ ਕਿ ਉਹਦੇ ਜੀਵਨ ਦੇ ਵਿੱਚ ਕੋਈ ਤਬਦੀਲੀ ਆਈ ਹੈ? ਜੇ ਤਬਦੀਲੀ ਨਹੀਂ ਹੈ ਤੋ ਐਵੇਂ ਪਾਠੀਆਂ ਮਾਰਦਾ ਫਿਰਦਾ, ਮੈਨੂੰ ਬਾਣੀ ਬੜੀ ਕੰਠ ਆ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇੱਕ ਸ਼ਬਦ ਜਿਹੜਾ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਤਾਵਾਂ। ਕਹਿੰਦੇ ਇੱਕ ਸ਼ਬਦ ਕਿਤੇ ਵਸ ਜਾਵੇ ਤੇ ਦੁਬਾਰਾ ਜਨਮ ਨਹੀਂ ਮਿਲਦਾ, ਹੈ ਨਾ ਬਈ? ਕਿੱਥੋਂ? ਤਬਦੀਲੀ ਦਾ ਨਾਂ ਆ। ਜੇ ਤਬਦੀਲੀ ਨਹੀਂ ਆਈ, ਠੀਕ, ਤਬਦੀਲੀ ਨਹੀਂ ਆਈ, ਮਨ ਬਿਰਤੀ ਇੱਦਾਂ ਦੀ ਬਣਾਓ ਕਿ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਜਾਣ ਲੱਗੇ ਹਾਂ ਤੇ ਅਸੀਂ ਇਹ ਮਨ ਵਿੱਚ ਸੋਚ ਕੇ ਜਾਣਾ ਕਿ ਮੈਂ ਗੁਰੂ ਚਰਨਾਂ ਦੇ ਵਿੱਚੋਂ ਮਨ ਬਿਰਤੀ ਨੂੰ ਤਬਦੀਲ ਕਿਵੇਂ ਕਰਨਾ ਸਿੱਖਿਆ ਲੈਣ ਚੱਲਿਆ। ਪਰ ਜਿਹਦੇ ਮਨ ਬਿਰਤੀ ਵਿੱਚ ਆ ਗਿਆ ਤੇ ਮੈਂ ਤੇ ਗੁਰੂ ਦੇ ਚਰਨਾਂ ਦੇ ਵਿੱਚੋਂ ਝੂਠੀ ਦਾਤ ਲੈਣ ਚੱਲਿਆ, ਬੜਾ ਚਿਰ ਹੋ ਗਿਆ ਕੰਮ ਨਹੀਂ ਬਣ ਰਿਹਾ, ਬੜਾ ਚਿਰ ਹੋ ਗਿਆ ਮੈਨੂੰ ਆਹ ਨਹੀਂ ਮਿਲ ਰਿਹਾ, ਗੁਰੂ ਰੂਪ ਪਿਆਰੀ ਸਤਸੰਗ ਜੀ ਆਇਆ ਜਾਂ ਨਾ ਆਇਆ ਬਰਾਬਰ ਹੀ ਹੈ, ਠੀਕ ਹੈ? ਸੰਸਾਰੀਆਂ ਨੇ ਸਾਰਿਆਂ ਨੇ ਵੇਖ ਲਿਆ, ਬੈਠਾ ਸੀ ਉੱਥੇ, ਆਇਆ ਸੀ, ਸਾਰਿਆਂ ਨੇ ਵੇਖ ਲਿਆ, ਪਰ ਰੱਬ ਨੂੰ ਪੁੱਛਿਆ ਵੀ ਆਇਆ ਸੀ ਤੇ ਰੱਬ ਕਹਿਣ ਲੱਗੇ ਧਰਤੀ ਦੇ ਸਾਰੇ ਜੀਵ ਫਿਰਦੇ, ਇਹਨਾਂ ਚੋਂ ਕਿਹੜਾ ਮੇਰੇ ਕੋਲ ਆਇਆ? ਕਹਿੰਦਾ ਕਿਹੜਾ ਆਇਆ? ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਵਾਜ਼ ਦੇ ਕੇ ਕਹਿਣ ਲੱਗੇ ਜਿਨ ਸੇਵਿਆ ਤਿੰਨ ਪਾਇਆ ਮਾਣ। ਕਹਿੰਦੇ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਨੂੰ ਇਹ ਮਾਣ ਮਿਲਿਆ ਦਰਗਾਹ ਜਾਣ ਦਾ, ਦੂਜੇ ਨੂੰ ਨਹੀਂ। ਬਿਨ ਨਾਵੇਂ ਕਿਛ ਪਾਈਏ ਨਾਹੀਂ, ਕਹਿੰਦੇ ਬਿਨਾਂ ਨਾਮ ਤੋਂ ਕਿਸੇ ਨੂੰ ਕੁਛ ਨਹੀਂ ਮਿਲਦਾ। ਸੋ ਗੁਰੂ ਜੀ ਕਹਿਣ ਲੱਗੇ ਬਿਰਲੇ ਕਿਨੋ ਨਾਮ ਆਧਾਰ। ਕਹਿੰਦੇ ਸਾਰੇ ਚਾਰ ਚਵੇਰੇ ਮਾਇਆ ਦਾ ਧੰਦਾ ਆ, ਮਾਇਆ ਦਾ ਪਸਾਰਾ ਆ। ਕਹਿੰਦੇ ਪਰ ਇਸ ਮਾਇਆ ਦੇ ਵਿੱਚੋਂ ਕੋਈ ਵਿਰਲਾ ਆ, ਵਿਰਲਾ ਆ, ਜਿਹਨੇ ਕੀ ਕੀਤਾ ਵੀ ਮਾਇਆ ਨੂੰ ਨਾਤਾ ਤੋੜ ਕੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਤੇ ਆਪਣੇ ਅੰਦਰ ਕੇਵਲ ਤਾਂ ਕੇਵਲ ਨਾਮ ਨੂੰ ਸਾਰਾ ਮੰਨ ਲਿਆ ਵੀ ਨਾਮ ਹੀ ਮੇਰਾ ਸਹਾਰਾ ਹੈ, ਸਿਮਰਨ ਹੀ ਮੇਰਾ ਸਹਾਰਾ ਹੈ, ਸ਼ਬਦ ਹੀ ਮੇਰਾ ਸਹਾਰਾ ਹੈ। ਕਹਿਣ ਲੱਗੇ ਉਹ ਵਿਰਲਾ ਆ। ਕੁੱਟਣ ਮੈਂ ਕਹੂ ਨਾਰਾਇਣ ਜੈ ਜੀਤ। ਕਹਿੰਦੇ ਕਰੋੜਾਂ ਚੋਂ ਕੋਈ ਆ ਜਿਹਨੂੰ ਪਰਮਾਤਮਾ ਚੇਤੇ ਆ, ਹੁਣ ਲਓ ਹਿਸਾਬ, ਕਰੋੜਾਂ ਚ ਕੋਈ ਹੈ। ਹੁਣ ਦੇਖੀਏ ਵੀ ਗੁਰੂ ਸਾਹਿਬ ਨੇ ਕਰੋੜਾਂ ਤੇ ਤੁਹਾਡੇ ਲੜ ਲੱਗੇ, ਕਰੋੜਾਂ ਬੰਦੇ ਤੁਹਾਡੇ ਲੜਨ ਲੱਗੇ, ਕਰੋੜਾਂ ਬੰਦੇ ਸਿਰੇ ਸ਼ਾਮ ਬਾਣੀ ਪੜ੍ਹਨ ਡਏ, ਗੁਰਦੁਆਰੇ ਮੱਥੇ ਟੇਕਣ ਡਿਆ, ਮੰਦਰ ਜਾਣ ਡਿਆ, ਮਸਜਿਦ ਜਾਣ ਡਿਆ, ਚਰਚ ਜਾਣ ਡਏ, ਠੀਕ। ਪਰ ਉਹ ਕਹਿੰਦੇ ਉਹ ਭਾਈ ਮੈਂ ਮੰਨਦਾ ਆ ਵੀ ਸਾਰੀ ਦੁਨੀਆ ਗੁਰੂ ਘਰ ਆਉਣ ਡਈ ਆ, ਜਿੱਥੇ ਜਿੱਥੇ ਉਹਨਾਂ ਦਾ ਵਿਸ਼ਵਾਸ ਟਿਕਿਆ ਜਾਣ ਡਿਆ, ਪਰ ਕਹਿੰਦੇ ਮੈਂ ਸਾਰਿਆਂ ਚੋਂ ਰੱਬ ਕਿਸੇ ਵਿਰਲੇ ਨੂੰ ਚੇਤੇ ਆ, ਸਭ ਨੂੰ ਚੇਤਾ ਆ, ਦਾਤ ਪਿਆਰੀ ਵਿਸਰਿਆ ਦਤਾਰਾ। ਕਹਿੰਦੇ ਸਭ ਨੂੰ ਦਾਤ ਹੀ ਪਿਆਰੀ ਹੈ, ਸੰਸਾਰ ਹੀ ਪਿਆਰਾ ਆ। ਸੋ ਮਨ ਬਿਰਤੀ ਬਣਾਓ, ਟਿਕ ਜਾਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਅੰਦਰ। ਆਓ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਤ੍ਰਿਹ ਵਿਦ ਮਾਇਆ ਰਹੀ ਬਿਆਪ। ਕਹਿੰਦੇ ਨੀ ਤ੍ਰੈਗੁਣੀ ਮਾਇਆ ਨਾ ਇਹ ਸਾਰੇ ਪਾਸੇ ਨੇ ਆਪਣਾ ਜ਼ੋਰ ਪਾ ਕੇ ਰੱਖਿਆ, ਹਰ ਕਿਸੇ ਉੱਤੇ ਇਹਦਾ ਜ਼ੋਰ ਆ, ਹਰ ਕਿਸੇ ਉੱਤੇ ਜ਼ੋਰ ਆ, ਹਰ ਕਿਸੇ ਉੱਤੇ ਧਿਆਨ ਦੇਣਾ। ਗੁਰੂ ਰੂਪ ਪਿਆਰੀ ਸਤਸੰਗਤ ਜੀ, ਕੋਈ ਗੁਰਸਿੱਖ ਪਿਆਰਾ ਮਹਾਂਪੁਰਖਾਂ ਕੋਲ ਗਿਆ, ਮਹਾਂਪੁਰਖਾਂ ਨੂੰ ਕਹਿਣ ਲੱਗਾ ਬਾਬਾ ਜੀ ਵੱਲੋਂ ਲੱਖ ਰੁਪਈਆ। ਮਹਾਂਪੁਰਖ ਕਹਿਣ ਲੱਗੇ ਕੋਈ ਨੀ ਰੱਖ ਦੇ ਉੱਥੇ, ਕਹਿੰਦਾ ਫੜ ਲਓ। ਉਹ ਚੱਲ ਕੋਈ ਨੀ ਪੁੱਤ ਰੱਖ ਦੇ, ਤੂੰ ਚੜਾ ਤਾ ਰੱਖ ਲੈ ਤੂੰ। ਉਹ ਨਹੀਂ ਨਹੀਂ ਕਹਿੰਦਾ ਬਾਬਾ ਜੀ ਆਪਣੇ ਹੱਥ ਚ ਫੜੋ। ਉਹ ਕਹਿੰਦੇ ਰੱਖ ਦੇ ਯਾਰ, ਰੱਖਿਆ ਨੂੰ ਦਿਆ ਐਵੇਂ ਹੈ ਰੱਖ ਦੇ। ਮਹਾਂਪੁਰਖ ਕਿਤੇ ਚੱਲੇ ਸੀ, ਜਲਦੀ ਸੀ ਮਹਾਂਪੁਰਖ। ਫਿਰ ਉਹ ਕਹਿੰਦਾ ਅੱਗੇ ਜਾ, ਕਹਿੰਦਾ ਮਹਾਂਪੁਰਖੂ ਆ ਮਾਇਆ ਫੜ ਲਓ, ਮੈਂ ਤੈਨੂੰ ਦੇਣ ਡਿਆ। ਮਹਾਂਪੁਰਖ ਕਹਿੰਦੇ ਉਹ ਰੱਖ ਦੇ ਉੱਥੇ, ਭਾਈ ਕੋਈ ਗੱਲ ਨਹੀਂ, ਤੇਰੀ ਪਹੁੰਚ ਗਈ ਆ, ਤੂੰ ਰੱਖ ਦੇ। ਅੱਗੋਂ ਹੱਥ ਕੇ ਕਹਿੰਦਾ ਆਉਂਦਾ ਮਹਾਂਪੁਰਖੋ ਇਹ ਲੱਖ ਰੁਪਈਆ ਦੇਣ ਵਾਲੇ ਵਿਰਲੇ ਹੀ ਮਿਲਦੇ ਹੁੰਦੇ ਆ, ਲੈ ਲਓ ਲੈ ਲਓ। ਅੱਗੋਂ ਮਹਾਂਪੁਰਖ ਹੱਸ ਪਏ ਤੇ ਕੀ ਕਹਿੰਦੇ, ਕਹਿੰਦੇ ਲੱਖ ਦੇਣ ਵਾਲੇ ਵਿਰਲੇ ਹੀ ਮਿਲਦੇ ਹੁੰਦੇ ਤੇ ਲੱਖ ਨੂੰ ਠੁਕਰਾਉਣ ਵਾਲੇ ਵੀ ਵਿਰਲੇ ਹੀ ਮਿਲਦੇ ਹੁੰਦੇ ਆ। ਜਾ ਲੈ ਜਾ ਤੂੰ ਲੱਖ ਰੁਪਈਆ, ਤੇਰੇ ਲੱਖ ਨਾਲ ਕੋਈ ਵੱਡੀ ਚੀਜ਼ ਨਹੀਂ ਬਣਨ ਵਾਲੀ, ਪਹਿਲਾਂ ਹੋਮੇ ਮਾਰ ਆਪਣੀ। ਤੂੰ ਲੱਖ ਦੇ ਕੇ ਵੀ ਛੱਡਣ ਨਹੀਂ ਡਿਆ, ਜਿੱਦਣ ਛੱਡਣ ਜੋਗਾ ਹੋ ਜਾਏਗਾ ਨਾ ਉਦਣ ਦੇ ਦਈ। ਸੱਚ ਜੇ ਅਸੀਂ 10 ਰੁਪਈਏ ਦੇ ਕੇ ਵੀ ਗੁਰੂ ਦੇ ਦਰ ਤੇ ਛੱਡਦੇ ਨਹੀਂ ਆ, ਪਿੱਛਾ ਨਹੀਂ ਛੱਡਦੇ ਅਸੀਂ, ਠੀਕ ਆ ਬਈ, ਧਿਆਨ ਦੇਣਾ। ਸਾਡੀ ਮਨ ਬਿਰਤੀ ਹੈ ਕਿ ਅਸੀਂ ਗੁਰੂ ਘਰ 10 ਰੁਪਈਏ ਚੜ੍ਹਾਉਣ ਲੱਗੇ ਹਾਂ, ਵੀ ਹੱਥ ਜੋੜ ਕੇ ਮੰਗਣ ਡਿਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ ਜੇ ਫਲਾਣਾ ਕੰਮ ਟਮਕਾਉਣਾ, ਕੰਮ ਬੜੇ ਚਿਰ ਦਾ ਫਸਿਆ। ਇਹਦਾ ਮਤਲਬ ਕੀ ਹੈ ਕਿ ਸਾਡੀ ਬਿਰਤੀ ਗੁਰੂ ਘਰ ਆ ਕੇ ਵੀ ਆਪਣੀ ਮਾਇਆ ਨਾਲ ਜੁੜੀ ਹੈ, ਗੁਰੂ ਦੇ ਚਰਨਾਂ ਨਾਲ ਨਹੀਂ ਜੁੜੀ। ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੀ ਹੈ, ਵਿਚਾਰ ਕਰਕੇ ਦੇਖਿਓ, ਤੁਸੀਂ 10 ਰੁਪਈਏ ਦੀ ਛੱਡੇ ਗੁਰੂ ਦੇ ਚਰਨਾਂ 'ਚ, ਆਪਣੀ ਮਤ ਛੱਡ ਦਿਓ ਗੁਰੂ ਦੇ ਚਰਨਾਂ 'ਚ, ਆਪਣੀ ਮਤ ਛੱਡ ਦਿਓ ਆਪਣੀ ਮਤ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਨਾ ਮੈਨੂੰ ਕੋਈ ਚਾਹੀਦਾ ਤੇ ਨਾ ਮੈਨੂੰ ਕੋਈ ਮਤ ਆ, ਨਾ ਮੈਨੂੰ ਕੋਈ ਸੋਝੀ ਆ। ਮੈਂ ਮੰਗਾਂ ਤੇ ਕੀ ਮੰਗਾਂ, ਜੇ ਮੈਨੂੰ ਸੰਸਾਰ ਦੀ ਸੋਝੀ ਹੋਵੇ ਤੇ ਮੈਂ ਮੰਗਾਂ, ਮੈਨੂੰ ਪਤਾ ਕੀ ਮਿਲਣਾ, ਮੈਂ ਮੰਗਣ ਜੋਗਾ ਨਹੀਂ। ਆਪਣੀ ਮਤ ਗੁਰੂ ਦੇ ਚਰਨਾਂ 'ਚ ਭੇਟ ਕਰ ਦਿਓ, ਕਿਉਂਕਿ ਮਤ ਕੀ ਚੀਜ਼ ਆ, ਮੈਂ ਤੇ ਗੁਰੂ ਨੇ ਮੰਗਿਆ ਕੀ ਹੈ, ਗੁਰੂ ਨੇ ਮੰਗਿਆ ਕੀ ਹੈ, ਕਹਿੰਦੇ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਦਾ। ਦੇਖੋ ਜਿਹਨੇ ਮਨ ਦਿੱਤਾ ਸੇਵਕ ਉਹ ਜੇ, ਜਿਹਨੇ ਮਨ ਨਹੀਂ ਦਿੱਤਾ ਉਹ ਸੇਵਕ ਹੀ ਨਹੀਂ ਮੰਨਿਆ ਗੁਰੂ ਜੀ ਨੇ। ਕਹਿੰਦੇ ਮਨ ਵਿੱਚ ਸਤਿਗੁਰੂ ਕੇ ਪਾਸ, ਜਿਹੜਾ ਮਨ ਵੇਚ ਦਿੰਦਾ ਨਾ ਤਿਸ ਸੇਵਕ ਕੇ, ਕਹਿੰਦਾ ਉਹ ਸੇਵਕ ਆ ਕਾਰਜ ਦਾਸ, ਉਹਦੇ ਸਾਰੇ ਕਾਰਜ ਦਾਸ ਹੋ ਜਾਂਦੇ ਆ। ਧਿਆਨ ਦੇਣਾ, ਜਿਹਨਾਂ ਨੇ ਮਨ ਵੇਚ ਦਿੱਤਾ, ਰੱਖਤਾ ਗੁਰੂ ਚਰਨਾਂ ਦੇ ਅੰਦਰ, ਕੁਛ ਨਹੀਂ ਚਾਹੀਦਾ। ਤੇ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਕਹਿੰਦੇ ਦੇਖ ਲਾ ਕਿੰਨਾ ਚਿਰ ਹੋ ਗਿਆ ਤੈਨੂੰ ਕਹਿੰਦਿਆਂ ਨੂੰ ਫਲਾਣਾ ਕੰਮ ਨਹੀਂ ਬਣ ਰਿਹਾ, ਟਮਕਾਉਣਾ ਕੰਮ ਨਹੀਂ ਬਣ ਰਿਹਾ। ਕਹਿੰਦਾ ਹਾਂ, ਤੂੰ ਮਤ ਨਹੀਂ ਵੇਚੀ, ਤੂੰ ਮਨ ਨਹੀਂ ਦਿੱਤਾ ਮੈਨੂੰ। ਕਹਿੰਦਾ ਦੇਖ ਕੇ ਦੇਖ, ਮਨ ਦੇ ਦਿੱਤਾ। ਜਦੋਂ ਮਨ ਦੇ ਕੇ ਤੁਰ ਪਿਆ ਘਰ ਨੂੰ, ਤੇ ਕਿਸੇ ਨੇ ਪੁੱਛਿਆ, ਭਾਈ ਸਾਹਿਬ ਅੱਜ ਤੁਸੀਂ ਲੰਗਰ ਲਵਾਇਆ ਤੇ ਅਰਦਾਸ ਨਹੀਂ ਕਰਾਈ ਆਪਣੇ ਵੱਲੋਂ? ਤੇ ਅੱਗੋਂ ਹੱਸ ਕੇ ਕੀ ਕਹਿੰਦਾ, ਕਹਿੰਦਾ ਮੈਂ ਲੰਗਰ ਲਵਾਉਣ ਜੋਗਾ ਕਿੱਥੋਂ ਹੋ ਗਿਆ, ਇਹ ਤਾਂ ਅਕਾਲ ਪੁਰਖ ਦੀ ਕਿਰਪਾ ਆ। ਠੀਕ ਹੈ ਬਈ, ਇਹ ਸਭ ਦਾਤਾਂ ਉਹਦੀਆਂ ਹੀ ਨੇ, ਉਹਦੀਆਂ ਦਾਤਾਂ 'ਚੋਂ ਸਭ ਕੁਝ ਹੋਣ ਡਿਆ, ਸਾਡੇ ਕੋਲ ਤਾਕਤ ਇੰਨੀ ਕਿੱਥੋਂ, ਸਾਰਾ ਕੁਛ ਹੀ ਵੇਚ ਗਿਆ ਅੱਜ, ਸਾਰਾ ਕੁਝ ਖਾਲੀ ਹੋ ਕੇ ਤੁਰ ਪਿਆ। ਤੇ ਜਿਹੜੇ ਰੋਜ਼ ਕਹਿੰਦਾ ਹੁੰਦਾ ਸੀ ਮੇਰੇ ਕੰਮ ਨਹੀਂ ਬਣਦਾ, ਜੋ ਕੰਮ ਬਣਾਉਣ ਵਾਲੇ ਜਾਂਦਿਆਂ ਘਰ ਖੜੇ, ਉਹਦਾ ਤੁਸੀਂ ਕਿੱਦਾਂ ਆ ਗਏ ਅੱਜ ਬਈ, ਤੁਸੀਂ ਤੇ ਬੜੇ ਆਕੜਦੇ ਸੀ। ਕਹਿੰਦੇ ਭਾਈ ਪਤਾ ਨਹੀਂ ਯਾਰ, ਆਕੜਦੇ ਤਾਂ ਜ਼ਰੂਰ ਸੀ, ਪਰ ਛੱਡ ਯਾਰ ਉਹਨਾਂ ਗੱਲਾਂ ਨੂੰ, ਦੱਸ ਤੂੰ ਕੀ ਕਰਨਾ ਹੀ ਹੋ, ਜਿੱਦਾਂ ਤੈਨੂੰ ਚੰਗਾ ਲੱਗਦਾ ਕਰ ਲੈ। ਉਹ ਕੁਛ ਨਹੀਂ, ਇਹਦਾ ਪਸਾਰਾ ਸਾਰੀ ਧਰਤੀ 'ਤੇ ਆ, ਇਹਦਾ ਪ੍ਰਕਾਸ਼ ਸਾਰੀ ਧਰਤੀ 'ਤੇ ਆ। ਜਿਹੜੇ ਇਹਦੇ ਹੋ ਗਏ, ਉਹਦਾ ਸਾਰਾ ਸੰਸਾਰ ਹੀ ਹੋ ਗਿਆ। ਹਰ ਚੀਜ਼ ਦੀ ਵਿਚਾਰ ਕਰਕੇ ਦੇਖੋ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਕਹਿੰਦਾ ਮੇਰਾ ਹੋ ਗਿਆ ਤੇ ਵੇਖ, ਅਸੀਂ ਇਹਦੇ ਨਹੀਂ ਹੋਣ ਡੇ, ਅਸੀਂ ਇਹਦੇ ਚਰਨਾਂ 'ਚ ਆ ਕੇ ਵੀ, ਅਸੀਂ ਬਾਣੀ ਪੜ੍ਹ ਕੇ ਵੀ, ਸਾਡਾ ਨਾਤਾ ਗੁਰੂ ਨਾਲ ਨਹੀਂ ਹੈ, ਸਾਡਾ ਨਾਤਾ ਜੱਗ ਨਾਲ ਆ, ਅਸੀਂ ਅਜੇ ਵੀ ਉੱਥੇ ਹੀ ਫਿਰਨ ਡੇ। ਇਹ ਤਾਂ ਗੁਰੂ ਜੀ ਨੇ ਕਿਹਾ, ਤ੍ਰਿਬਦ ਮਾਇਆ ਰਹੀ ਬਿਆਪ, ਜੋ ਲਪਟਾਨੋ ਤਿਸ ਦੁੱਖ ਸੰਤਾਪ। ਦੱਸੋ ਕੀ ਕਹਿ ਦਿੱਤਾ ਗੁਰੂ ਸਾਹਿਬਾਂ ਨੇ? ਕਹਿਣ ਲੱਗੇ, ਕਹਿੰਦੇ ਜੋ ਲਪਟਾਨੋ, ਕਹਿੰਦਾ ਜਿਹੜੇ ਤੇ ਲਿਪਟੇ ਨੇ, ਚਿਪਕੇ ਨੇ ਇਸ ਸੰਸਾਰ ਨੂੰ, ਮੋਹ ਮਾਇਆ ਨੂੰ, ਪੰਨ ਬਾਣੀ ਦਹਿ ਨੇ ਤੇ ਧਿਆਨ ਸੰਸਾਰ ਵੱਲ ਆ। ਠੀਕ ਹੈ, ਆਪ ਜੀ ਆਪਣੀ ਮਨ ਬਿਰਤੀ ਦੇਖ ਲਓ, ਸਵੇਰੇ ਉੱਠ ਕੇ 5 ਬਾਣੀ ਦਾ ਪਾਠ ਕਰਨ ਲੱਗਾ ਤੇ ਮਨ ਵਿੱਚ ਕੀ ਕਹੀ ਜਾਂਦਾ ਬਾਰ ਬਾਰ, ਗੁਰੂ ਜੀ ਅੱਜ ਜ਼ਰੂਰ ਕਿਰਪਾ ਕਰਿਓ ਜੇ, ਅੱਜ ਕਚਹਿਰੀ 'ਚ ਕੇਸ ਜਿੱਤ ਸਾਡੀ ਹੋ ਜਾਵੇ ਕਿਤੇ। ਠੀਕ ਹੈ ਬਈ, ਇਹਦਾ ਮਤਲਬ ਕੀ ਹੈ, ਜੋ ਲਪਟਾਨੋ, ਇਹ ਲਪਟਿਆ ਚਿਪਕਿਆ ਕਿਹਨੂੰ, ਮੋਹ ਮਾਇਆ ਨੂੰ, ਜੋ ਲਪਟਾਨੋ ਤਿਸ ਉਸਨੂੰ ਦੁੱਖ ਸੰਤਾਪ, ਕਿਹੜੇ ਦੁੱਖ ਬਈ, ਐਵੇਂ ਨਾ ਚੱਕਰਾਂ 'ਚ ਪੈਰ ਢਿੱਡ ਪੀੜ ਹੋਣ ਲੱਗ ਪਊਗੀ, ਲੱਕ ਪੀੜ ਹੋਣ ਲੱਗ ਪਊਗੀ, ਇਹ ਨਹੀਂ ਦੁੱਖ ਕੋਈ ਹੈਗਾ। ਠੀਕ ਹੈ ਬਈ, ਗੁਰਬਾਣੀ ਹੀ ਸਵਾਲ ਕਰਦੀ ਹੈ, ਗੁਰਬਾਣੀ ਹੀ ਉਹਨਾਂ ਸਵਾਲਾਂ ਦਾ ਜਵਾਬ ਦੇ ਦਿੰਦੀ ਹੈ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿਣ ਲੱਗੇ ਭਾਈ ਦੁੱਖ ਕਿਹਨੂੰ ਕਹਿੰਦਾ, ਮੈਂ ਦੱਸੋ ਤੁਸੀਂ ਕਿਹਨੂੰ ਕਿਹਨੂੰ ਦੁੱਖ? ਤੇ ਉਹ ਫਿਰ ਬਾਣੀ 'ਚ ਲਿਖਿਆ, ਦੁੱਖ ਵਿਛੋੜਾ ਇੱਕ, ਦੁੱਖ ਭੁੱਖ ਇੱਕ, ਦੁੱਖ ਸਖਤ ਵਾਰ ਜਮਦੂਤ। ਸਭ ਤੋਂ ਵੱਡਾ ਦੁੱਖ ਲੱਗਾ ਇਸ ਆਤਮਾ ਨੂੰ ਉਸ ਪਰਮਾਤਮਾ ਤੋਂ ਵਿਛੜਨ ਦਾ, ਇਹ ਵਿਛੜੀ ਆ, ਇਹ ਦੁੱਖ ਆ। ਠੀਕ ਹੈ ਬਈ? ਤੇ ਗੁਰੂ ਜੀ ਕਹਿੰਦੇ, ਕਹਿੰਦੇ ਜੋ ਲਪਟਾਨੋ ਤਿਸ ਦੁੱਖ, ਕਹਿੰਦੇ ਫਿਰ ਜਿਹੜੀ ਆਤਮਾ ਇਸ ਜਨਮ ਅੰਦਰ ਵੀ ਸੰਸਾਰ ਦੀ ਮੋਹ ਮਾਇਆ 'ਚ ਚਿਪਕੀ ਆ, ਸੰਸਾਰ ਮਗਰ ਹੀ ਭੱਜੀ ਫਿਰਦੀ ਹੈ, ਕਹਿੰਦੇ ਉਹਨੂੰ ਪਰਮਾਤਮਾ ਤੋਂ ਵਿਛੋੜਾ ਹੀ ਰਹਿਣਾ, ਕਦੀ ਪਰਮਾਤਮਾ 'ਚ ਲੀਨ ਨਹੀਂ ਹੋ ਸਕਦੀ। ਦੁੱਖ ਅੱਗੇ ਸੰਤਾਪ, ਸੰਤਾਪ ਕੀ ਹੈ? ਕਲੇਸ਼, ਕਲੇਸ਼ ਕੀ ਹੈ? ਬੀਤਿਆ ਕੱਲ, ਅੱਜ, ਆਉਣ ਵਾਲਾ ਕੱਲ, ਇਹ ਤਿੰਨੇ ਕਲੇਸ਼ ਨੇ। ਠੀਕ ਹੈ ਬਈ? ਆਉਂਦਾ ਫਿਰ ਇਹ ਕਲੇਸ਼ ਜਿਹਨੂੰ ਦੁੱਖ ਆ, ਜਿਹਨੂੰ ਪਰਮਾਤਮਾ ਤੋਂ ਵਿਛੋੜਾ ਆ, ਉਹਨੂੰ ਇਹ ਤਿੰਨੇ ਕਲੇਸ਼ ਚੰਬੜੇ ਹੀ ਰਹਿਣੇ ਨੇ। ਕਹਿੰਦਾ ਭਾਵ ਜਿਹੜੀ ਆਤਮਾ ਵਿਛੜੀ ਆ, ਉਹਦਾ ਬੀਤਿਆ ਕੱਲ ਵੀ ਆ, ਅੱਜ ਵੀ ਆ, ਆਉਣ ਵਾਲਾ ਕੱਲ, ਤਿੰਨੇ ਰਹਿਣੇ ਹੀ ਰਹਿਣੇ ਆ। ਇਹ ਸੰਤਾਪ ਲੱਗ ਗਿਆ ਉਹਨੂੰ। ਔਰ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਸੁੱਖ ਨਾਹੀ ਬਿਨ ਨਾਮ ਧਿਆਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕੀ ਸਿਫਤ ਕਰਾਂ ਤੁਹਾਡੀ। ਗੁਰੂ ਪਿਆਰਿਓ, ਇੱਕ ਗੱਲ ਪੱਲੇ ਬੰਨਿਓ, ਐਸੀ ਗੱਲ ਪੱਲੇ ਬੰਨਿਓ ਕਿ ਕੋਈ ਬੀਬੀ ਸੀ, 12 ਵਜੇ ਨਾਲ ਆਪਣੇ ਘਰੋਂ ਨਿਕਲੀ ਬਾਹਰ, ਤੇ ਗੁਆਂਢਣ ਨੂੰ ਆਵਾਜ਼ ਮਾਰਦੀ ਹੈ, ਕਹਿੰਦੀ ਭੈਣ ਜੀ ਅੱਜ ਪਤਾ ਨੀ ਕਿੱਥੇ ਸੌਂ ਗਏ ਨੇ ਸਬਜ਼ੀ ਵਾਲੇ। ਕਹਿੰਦੀ ਕੀ ਹੋਇਆ? ਨਾ ਆਲੂ ਲੈਣੇ ਸੀ, ਸਵੇਰ ਦਾ ਬੜੇ ਹੀ ਕੋਈ ਨੀ, ਅੱਗੇ ਰੋਜ਼ ਧੜੀ ਰੌਲਾ ਪਾਉਂਦੇ ਰਹਿੰਦੇ ਸੀ, ਆਲੂ ਲੈ ਲਓ, ਸਬਜ਼ੀ ਲੈ ਲਓ, ਅੱਜ ਕੋਈ ਬੜੇ ਹੀ ਨਹੀਂ। ਤਾਂ ਗੁਆਂਢਣ ਕਹਿੰਦੀ, ਕਹਿੰਦੀ ਭੈਣ ਜੀ ਤੁਸੀਂ ਬੂਹੇ ਬੰਦ ਕੀਤੇ ਸੀ? ਕਹਿੰਦੀ ਨਹੀਂ। ਤੁਸੀਂ ਸੁੱਤੇ ਸੀ? ਕਹਿੰਦੀ ਨਹੀਂ। ਕਹਿੰਦੀ ਭੈਣ ਜੀ 10 ਸਬਜ਼ੀ ਵਾਲੇ ਲੰਘ ਗਏ ਸਵੇਰ ਦੇ, ਹੈਂ, ਇੰਨੇ ਔਖੇ ਦੇਣ ਡਿਆ ਸੀ, ਤੇ ਤੁਸੀਂ ਹੁਣ ਵੀ ਕਹਿਣ ਡਿਆ ਅੱਜ ਕੋਈ ਆਇਆ ਹੀ ਨਹੀਂ। ਉਹਨਾਂ ਦਾ ਕਸੂਰ ਨਾ ਕੱਢੋ, ਤੁਹਾਡਾ ਆਪਣਾ ਕਸੂਰ ਆ, ਤੁਸੀਂ ਪਿਛਲੇ ਕਮਰੇ 'ਚ ਵੜ ਕੇ ਬੈਠੇ ਹੋਣੇ ਕਿਤੇ। ਤੇ ਹੁਣ ਕੀ ਕਹਿੰਦੀ ਹੈ ਦੇਖਿਓ, ਸੁਭਾਵਕ ਕੀ ਕਹਿੰਦੀ ਹੈ? ਭੈਣ ਜੀ ਜਾਗਦੀ ਤੇ ਮੈਂ ਸੀਗੀ, ਬੂਹੇ ਵੀ ਖੁੱਲੇ ਸੀ, ਪਰ ਮੈਂ ਧਿਆਨ ਨਹੀਂ ਦਿੰਦਾ। ਇਹਦਾ ਮਤਲਬ ਬੇਧਿਆਨਾ ਬੰਦਾ ਘਰ ਬੈਠਾ ਹੀ ਕੋਈ ਚੀਜ਼ ਖਰੀਦ ਨਹੀਂ ਸਕਦਾ। ਆਲੂ ਵਾਲਾ ਲਾਗੋਂ ਲੰਘ ਗਿਆ ਤੇ ਡਿੱਗਣ ਡਈ, ਆਲੂ ਨਹੀਂ ਮਿਲੇ। ਤੇ ਧਿਆਨ ਦਿਓ, ਹਰ ਗੁਰੂ ਨੇ, ਹਰ ਭਗਤ ਨੇ, ਹਰ ਭੱਟ ਨੇ ਹੋਕਾ ਦਿੱਤਾ ਨਾਮ ਦਾ, ਪਰ ਅਸੀਂ ਬੇਧਿਆਨੇ ਸੁੱਤੇ ਹੀ ਪਏ, ਅਸੀਂ ਖਰੀਦਿਆ ਹੀ ਨਹੀਂ, ਅਸੀਂ ਖਰੀਦਿਆ ਹੀ ਨਹੀਂ। ਗੁਰੂ ਜੀ ਆਵਾਜ਼ ਦੇਣ ਡਏ ਸੀ, ਜਾਕੋ ਆਏ ਸੋਈ ਬਿਹਾਜੋ, ਦੱਸੋ। ਕਹਿੰਦੇ ਜੋ ਖਰੀਦਣ ਆਏ ਉਹ ਖਰੀਦੋ। ਖਰੀਦਣ ਤੇ ਆਏ ਸੀ ਨਾਮ, ਤੇ ਬੇਧਿਆਨੇ ਪਾਠ ਕਰਕੇ, ਬਾਣੀ ਪੜ੍ਹ ਕੇ, ਗੁਰਦੁਆਰੇ ਮੱਥਾ ਟੇਕ ਆਏ, ਪਰ ਨਾਮ ਖਰੀਦਿਆ ਹੀ ਨਹੀਂ, ਸ਼ਬਦ ਖਰੀਦਿਆ ਹੀ ਨਹੀਂ। ਕਿਹੜੀ ਗੱਲੋਂ? ਕਿਉਂਕਿ ਮਨ ਬਿਰਤੀ ਬਣੀ ਕੋਈ ਨਹੀਂ, ਉਸ ਅਵਸਥਾ ਤੇ ਆਪਾਂ ਗਏ ਕੋਈ ਨਹੀਂ, ਸਾਨੂੰ ਲੋੜ ਹੀ ਨਹੀਂ ਪਈ, ਸੁੱਤੇ ਸੀ, ਬੇਧਿਆਨੇ ਸੀ। ਠੀਕ ਹੈ, ਫਿਰ ਆਪਾਂ ਗੱਜ ਕੇ ਕਹਿ ਦਿੰਦੇ ਹਾਂ। ਜੇ ਕਿਸੇ ਨੂੰ ਕਹੋ ਨਾ ਭਾਈ ਸਾਹਿਬ ਤੁਸੀਂ ਸੁੱਤੇ ਹੋ, ਕਹਿੰਦਾ ਤੈਨੂੰ ਲੱਗਦਾ ਮੈਂ ਸੁੱਤਾਂ? 2 ਵਜੇ ਉੱਠ ਕੇ ਮੈਂ ਬਹਿ ਜਾਂਦਾ। ਠੀਕ ਹੈ ਬਈ, 2 ਵਜੇ, 2 ਵਜੇ ਮੈਂ ਇਸ਼ਨਾਨ ਕਰ ਲੈਣਾ, 2 ਵਜੇ ਮੈਂ ਬਹਿ ਜਾਂਦਾ। ਅਤੇ ਭਾਈ ਕੀ ਫਾਇਦਾ ਹੋ ਗਿਆ ਜੇ ਤਾਂ ਸ਼ਬਦ ਸੁਣਦੇ ਸਮਝ ਹੀ ਨਹੀਂ ਆਈ, ਤੇ ਵੀ ਕਿੱਥੇ ਉੱਠਿਆ ਤੂੰ? ਫਿਰ ਬੇਧਿਆਨ ਨਹੀਂ ਉੱਠ, ਇਹਦਾ ਮਤਲਬ ਉੱਠਿਆ ਜ਼ਰੂਰ ਆ। ਬੀਬੀ ਜਾਗਦੀ ਸੀਗੀ, ਬੂਹੇ ਖੁੱਲ੍ਹੇ ਸਨ, ਪਰ ਆਲੂ ਖਰੀਦੇ ਨਹੀਂ। ਅਸੀਂ ਵੀ ਰੋਜ਼ ਗੁਰੂ ਘਰ ਆਉਂਦੇ ਹਾਂ, ਬੋਝ ਪਾਠ ਕਰਦੇ ਹਾਂ, ਪਰ ਅਜੇ ਸ਼ਬਦ ਦੀ ਸੁਰਤ ਦਾ ਮਿਲਾਪ ਸਿੱਖਿਆ ਹੀ ਨਹੀਂ, ਇਹਦਾ ਮਤਲਬ ਆਪਾਂ ਬੇਧਿਆਨੇ ਹਾਂ। ਸੋ ਧਿਆਨ ਦਿਓ। ਗੁਰੂ ਜੀ ਕਹਿਣ ਲੱਗੇ, ਸੁੱਖ ਨਾਹੀਂ ਬਿਨ ਨਾਮ ਧਿਆਏ। ਕਹਿੰਦੇ ਜੱਗ ਵਾਲਿਓ, ਵੀ ਜਿੰਨੇ ਮਰਜ਼ੀ ਆ ਸੰਸਾਰੀ ਸੁੱਖਾਂ 'ਚ ਖੁੱਭੇ ਰਹੋ, ਪਰ ਅਸਲੀ ਸੁੱਖ ਜਿਹੜਾ ਨਾ, ਕਿਹਨੂੰ ਸੁੱਖ ਕਿਹਨੂੰ ਕਹਿੰਦੇ ਆ? ਆਤਮਿਕ ਆਨੰਦ ਨੂੰ ਸੁੱਖ ਕਹਿੰਦੇ ਆ। ਆ ਧੀਆਂ ਪੁੱਤਰ ਕਾਰਾਂ ਕੋਠੀਆਂ ਸੁੱਖ ਨਹੀਂ ਦੇਗੇ, ਆਤਮਿਕ ਆਨੰਦ ਸੁੱਖ ਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਸੁੱਖ ਨਾਹੀਂ ਬਿਨ ਨਾਮ ਧਿਆਏ। ਕਹਿੰਦੇ ਜੱਗ ਵਾਲਿਓ, ਬਿਨਾਂ ਨਾਮ ਦੇ ਧਿਆਉਣ ਦੇ, ਬਿਨਾਂ ਸਿਮਰਨ ਦੇ, ਬਿਨਾਂ ਸੁੱਤ ਸ਼ਬਦ ਦੇ ਮਲਾਪ ਦੇ ਆਤਮਿਕ ਆਨੰਦ ਨਹੀਂ ਜੇ ਮਿਲ ਸਕਦਾ ਕਿਸੇ ਨੂੰ ਵੀ, ਜਿੱਥੇ ਕੋਈ ਮਰਜ਼ੀ ਭੱਜ ਲੈ। ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਨਾਮ ਨਿਧਾਨ ਵੱਡ ਭਾਗੀ ਪਏ। ਧੰਨੋ ਪਾਤਸ਼ਾਹ, ਧੰਨੋ। ਹੁਣ ਇੱਕ ਗੱਲ ਪੱਲੇ ਬੜਨਾ, ਆਪ ਇੱਥੇ ਆਪ ਜਦੋਂ ਗੁਰਬਾਣੀ ਪੜ੍ਹਦੇ ਹੋ ਤੇ ਗੁਰਬਾਣੀ ਦੀ ਵਿਚਾਰ ਕਰਦੇ ਹੋ, ਵਿਖਿਆਣ ਕਰਦੇ ਹੋ, ਤੇ ਇਨਸਾਨ ਦੇ ਉੱਤੇ ਕਰਨ ਲੱਗ ਪੈਂਦੇ ਹੋ, ਉੱਥੇ ਘਾਟਾ ਪੈ ਜਾਂਦਾ। ਠੀਕ ਹੈ ਵੀ, ਕਿਹੜਾ ਘਾਟਾ ਪੈ ਜਾਂਦਾ? ਕਿਸੇ ਇਨਸਾਨ ਨੂੰ ਅਸੀਂ ਮਿਲ ਕੇ ਦੇਖਿਆ, ਉਹਨੂੰ ਪੁੱਛਿਆ ਮੈਂ ਭਾਈ ਨਾਮ ਸਿਮਰਨ ਨਹੀਂ ਕਰਦਾ ਹੁੰਦਾ, ਤੂੰ ਗੁਰੂ ਦੇ ਲੜ ਨਹੀਂ ਲੱਗਦਾ, ਤੂੰ ਅੰਮ੍ਰਿਤ ਨਹੀਂ ਛਕਦਾ ਬਾਈ? ਤੇ ਉਹਨੇ ਜਵਾਬ ਦੇ ਦਿੱਤਾ ਅੱਗੋਂ, ਕਹਿੰਦਾ ਬਾਬਾ ਜੀ ਤੁਹਾਨੂੰ ਨਹੀਂ ਪਤਾ, ਮੈਂ ਕੀ ਗੱਲ ਹੋ ਗਈ? ਕਹਿੰਦਾ ਜਦੋਂ ਭਾਗ ਜਾਗਣਗੇ, ਜਦੋਂ ਕਿਰਪਾ ਹੋਊਗੀ, ਅਸੀਂ ਵੀ ਲੜ ਲੱਗ ਜਾਵਾਂਗੇ, ਅੰਮ੍ਰਿਤ ਛਕ ਲਵਾਂਗੇ। ਨਹੀਂ ਤੇਰੇ ਤੇ ਕਿਰਪਾ ਵੀ ਨਹੀਂ ਹੋਈ, ਤੇਰੇ ਭਾਗ ਵੀ ਨਹੀਂ ਜਾਗੇ, ਤੇ ਪੰਕਤੀਆਂ ਸੁਣਾਉਣ ਲੱਗ ਪੈਂਦੇ। ਚਲਾਓ, ਕਹਿੰਦਾ ਨਾਮ ਨਿਧਾਨ ਵੱਡ ਭਾਗੀ ਪਏ, ਕਹਿੰਦਾ ਵੱਡਿਆ ਭਾਗ ਵਾਲੇ ਨਾਮ ਦਾ ਖਜ਼ਾਨਾ ਪਾ ਸਕਦੇ। ਬਿਲਕੁਲ ਸਹੀ, ਕਹਿੰਦਾ ਉਹੀ ਤਾਂ ਮੈਂ ਕਹਿਣ ਡਿਆ, ਹੁਣ ਤੁਸੀਂ ਕਹਿੰਦੇ ਬਿਲਕੁਲ ਸਹੀ ਹੈ। ਮੈਂ ਖਾਲਸਾ, ਪੰਜ ਕੁ ਮਿੰਟ ਹੈਗੇ ਕਿ ਨਹੀਂ ਹੈਗੇ? ਕਹਿੰਦਾ 10 ਮਿੰਟ ਹੈਗੇ। ਮੈਂ ਵੀ 10 ਮਿੰਟ ਇੱਕ ਕੰਮ ਕਰ, ਸਿਰਫ 10 ਮਿੰਟ। ਕਹਿੰਦਾ ਕੀ ਕਰਾਂ? ਇਹ 10 ਮਿੰਟ ਸੁਣਨ ਦੀ ਤਾਕਤ ਪੈਦਾ ਕਰ ਲਾ, 10 ਮਿੰਟ ਸੁਣਨ ਦੀ, ਠੀਕ ਹੈ? ਸਾਡੇ ਜਿੰਨੇ ਜੇ ਸੁਣਨ ਦੀ ਤਾਕਤ ਪੈਦਾ ਨਹੀਂ ਨਾ ਹੁੰਦੀ, ਉਹਨਾਂ ਜੇ ਸਾਨੂੰ ਗੁਰਬਾਣੀ ਦੀ ਸੋਝ ਹੀ ਨਹੀਂ ਆਉਣੀ। ਸਾਡੇ ਸੁਣਨ ਦੀ ਤਾਕਤ ਨਹੀਂ, ਸਾਨੂੰ ਸੁਣਾਉਣ ਦੀ ਤਾਕਤ ਮਿਲ ਗਈ। ਅਸੀਂ ਹਰ ਇੱਕ ਪੰਕਤੀ ਪੜ੍ਹਦਿਆਂ ਗੁਰੂ ਨੂੰ ਸੁਣਾਈ ਤੁਰੀ ਜਾਂਦੇ, ਆਹ ਵੀ ਕਰਦੇ, ਆਹ ਵੀ ਕਰਦੇ, ਅਤੇ ਸੁਣਨ ਦੀ ਤਾਕਤ ਹੀ ਨਹੀਂ। ਸੁਣਨਾ ਪੈਦਾ ਕਰੋ ਆਪਣੇ ਅੰਦਰ। ਅਤੇ ਉਹ ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਨਾਮ ਨਿਧਾਨ ਵੱਡ ਭਾਗੀ ਪਾਏ, ਸੁਣਨ ਦੀ ਤਾਕਤ ਪੈਦਾ ਕਰੋ, ਤੁਸੀਂ ਵੀ ਕਰਕੇ ਦੇਖਿਓ। ਬਹਿ ਗਿਆ। ਮੈਂ ਖਾਲਸਾ, ਗੁਰੂ ਗ੍ਰੰਥ ਸਾਹਿਬ ਜੀ ਕੌਣ ਹੈ? ਕਹਿੰਦਾ ਗੁਰੂ। ਹੋਰ ਕੀ ਨਾਂ ਇਹਨਾਂ ਦਾ? ਕਹਿੰਦਾ ਗੁਰੂ। ਹੋਰ ਕਿਹੜਾ ਨਾਂ ਆ? ਨਿਰੰਕਾਰ। ਹੋਰ ਕੋਈ? ਕਹਿੰਦਾ ਇਹੀ ਹੈ। ਸੁਣ ਫਿਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ। ਕੈਸਾ ਪ੍ਰਕਾਸ਼ ਆ? ਇਹਨੂੰ ਪ੍ਰਕਾਸ਼ ਕਿਉਂ ਕਿਹਾ? ਕੀ ਲੋੜ ਪੈ ਗਈ ਕਹਿੰਦੀ ਇਹਨੂੰ ਵੀ ਇਹ ਪ੍ਰਕਾਸ਼ ਆ? ਇਸ ਕਰਕੇ ਕਿਹਾ ਕਿ ਸੂਰਜ ਵੀ ਪ੍ਰਕਾਸ਼ ਆ, ਸੂਰਜ ਵੀ ਪ੍ਰਕਾਸ਼ ਆ, ਸਾਰੀ ਸ੍ਰਿਸ਼ਟੀ ਉੱਤੇ ਪ੍ਰਕਾਸ਼ ਕਰਦਾ। 84 ਲੱਖ ਜੂਨ ਉਸ ਸੂਰਜ ਦੀਆਂ ਕਿਰਨਾਂ ਦਾ ਆਨੰਦ ਮਾਣਦੀ ਹੈ, 84 ਲੱਖ ਜੂਨ। ਤੇ ਗੁਰੂ ਜੀ ਸਮਝਾਉਣ ਲੱਗੇ ਉਹਨੂੰ ਪ੍ਰਕਾਸ਼ ਕਿਹਾ, ਕਹਿੰਦੇ ਇਸ ਕਰਕੇ ਇਹਨੂੰ ਪ੍ਰਕਾਸ਼ ਕਿਹਾ ਕਿ 84 ਲੱਖ ਜੂਨ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਆ। ਇੰਨੀ ਤਾਕਤ ਆ, ਆਹ ਪ੍ਰਕਾਸ਼ ਆ ਗੁਰੂ ਗ੍ਰੰਥ ਸਾਹਿਬ ਜੀ। ਇਹ 84 ਲੱਖ ਜੂਨ ਦੀ ਗੱਲ ਕਰਦੇ ਆ। 84 ਲੱਖ ਜੂਨ ਦੇ ਵਿੱਚ ਇਹਨਾਂ ਨੇ ਕਿਹਾ ਨਾਮ ਨਿਧਾਨ ਵੱਡ ਭਾਗੀ ਪਏ। ਕਹਿੰਦੇ ਉਹ ਗੱਲ ਸੁਣ, ਜਦੋਂ ਵੱਡੇ ਭਾਗ ਹੁੰਦੇ ਨੇ ਨਾ ਉਦੋਂ ਨਾਮ ਦੀ ਦਾਤ ਮਿਲਦੀ ਹੈ, ਤੇ ਉਹ ਦਾਤ ਕਿੱਥੇ ਮਿਲਦੀ ਹੈ? ਬਾਣੀ ਚ ਪੜ੍ਹੋ, ਵੱਡਿਆਂ ਭਾਗਾਂ ਦੀ ਨਿਸ਼ਾਨੀ ਕਿੱਥੇ ਆ? ਕਹਿੰਦੇ ਵੱਡੇ ਭਾਗ ਇਹ ਸਰੀਰ ਪਾਇਆ। ਕਹਿੰਦੇ ਵੱਡੇ ਭਾਗ ਹੋਏ ਤੇ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ, ਇਹਦਾ ਮਤਲਬ ਮਨੁੱਖ ਦਾ ਸਰੀਰ ਵੱਡ ਭਾਗਾਂ ਵਾਲਾ ਆ। ਇਹਦੇ ਵਿੱਚ ਨਾਮ ਦੀ ਦਾਤ ਮਿਲਦੀ ਹੈ, ਕਿਸੇ ਹੋਰ ਸਰੀਰ ਦੇ ਅੰਦਰ ਨਾਮ ਦੀ ਦਾਤ ਨਹੀਂ ਮਿਲਦੀ। ਤੇ ਆਪਾਂ ਕੀ ਕਰੀ ਜਾਂਦੇ ਆ? ਨਾਮ ਨਿਧਾਨ ਵੱਡ ਭਾਗੀ ਪਾਏ, ਕੋਈ ਵੱਡਿਆ ਭਾਗਾਂ ਵਾਲਾ ਨਾਮ ਦੀ ਦਾਤ ਪ੍ਰਾਪਤ ਕਰ ਸਕਦਾ ਹੈ? ਫਿਰ ਉਹ ਪੰਕਤੀ ਝੂਠੀ ਹੋ ਗਈ। ਪਈ ਪ੍ਰਾਪਤ ਮਾਨੁੱਖ ਦਿਓਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਾਰਿਆਂ ਨੂੰ ਕਿਹਾ ਉਹਨਾਂ ਨੇ। ਸੋ ਭਾਈ ਵੱਡ ਭਾਗੇ ਹੋ, ਕਰਮਾਂ ਵਾਲੇ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੜ ਕੇ ਨਾਮ ਦੀ ਸੋਝੀ ਪ੍ਰਾਪਤ ਕਰ ਸਕਦੇ ਹੋ, ਕਿਸੇ ਨੂੰ ਮਨਾਹੀ ਨਹੀਂ ਹੈ। ਅਸੀਂ ਐਵੇਂ ਹੀ ਭੁਲੇਖੇ ਜਿਹੇ ਚ ਪੈ ਗਏ। ਸੋ ਤਾਂ ਗੁਰੂ ਜੀ ਨੇ ਕਿਹਾ ਜਿੰਨੀ ਨਾਮ ਧਿਆਇਆ ਗਏ। ਸੋ ਵਿਚਾਰ ਕਰੋ ਭਲਾ, ਉਹ ਕਹਿੰਦਾ ਜਿੰਨੀ ਨਾਮ ਧਿਆਇਆ, ਹੁਣ ਜਿੰਨੀ ਚ ਕਹਿੰਦਾ ਨਾਂ ਲਿਖਿਆ ਹੈ ਨਾ। ਇਹਦਾ ਮਤਲਬ ਕਿ ਜਿਹੜਾ ਵੀ ਗੁਰੂ ਸਾਹਿਬਾਂ ਦੇ ਚੰਨਣਾ ਜੁੜ ਕੇ ਸੁੱਤ ਸ਼ਬਦ ਦਾ ਮਲਾਪ ਕਰ ਲਏਗਾ, ਨਾਮ ਸਿਮਰਨ ਕਰੇਗਾ, ਕਹਿੰਦੇ ਉਹ ਘਾਲਾਂ ਚੋਂ ਸਫਲ ਹੋ ਜਾਏਗਾ ਤੇ ਵਾਪਸ ਆਪਣੇ ਘਰ ਤੁਰ ਜਾਏਗਾ। ਸੋ ਗੁਰੂ ਰੂਪ ਪਿਆਰੀ ਸਤ ਸੰਗਤ ਜੀ, ਸਮਾਂ ਹੋ ਗਿਆ, ਸਮੇਂ ਦੇ ਬੰਧਨ ਵਿੱਚ ਹਾਂ, ਅਜੇ ਵਿਚਾਰ ਸਮਾਪਤ ਨਹੀਂ ਹੋਈ। ਸੋ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਗੁਰੂ ਦੇ ਲੜ ਲੱਗੋ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ ਔਰ ਗੁਰਬਾਣੀ ਦੀ ਵਿਚਾਰ ਕਰੋ। ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।